ਕਾਂਡ 21 ਪੰਜਾਬ ਵਿੱਚ ਮਰਹੱਟਿਆਂ ਦਾ ਜ਼ੋਰ ਵੱਧ ਜਾਣ ਦੀਆਂ ਸੁਆਂ ਸੁਣ ਸੁਣ ਕੇ ਆਗਾ ਖਾਂ ਦੀ ਸਲਾਹ ਇਹ ਹੋ ਰਹੀ ਸੀ ਕਿ ਉੱਪਰ ਦੇ ਰਸਤੇ ਪੈ ਜਾਵੇ ਅਤੇ ਮਲਾ ਕਾਂਡ ਦੇ ਦਰਹੇ ਤੋਂ ਹਿੰਦੁਸਤਾਨ ਵਿੱਚ ਪ੍ਰਵੇਸ਼ ਕਰੇ ਅਤੇ ਸਿੱਧਾ ਦਰਬੰਧ ਜਾਂ ਪਿੱਧਰ ਦੇ ਪੱਤਣ ਕੋਲੋਂ ਅਟਕ ਨੂੰ ਪਾਰ ਕਰੇ। ਪਰ ਕਾਫਲੇ ਨੇ ਪਿਸ਼ੌਰ ਜਾਣਾ ਸੀ ਅਤੇ ਇਹ ਵੀ ਆਸਾਨ ਸੀ ਕਿ ਕਾਫਲੇ ਨੂੰ ਮਲਾ ਕਾਂਡ ਟੱਪ ਕੇ ਪਿਸ਼ੌਰ ਵੱਲ ਚਾਰ ਸੱਦੇ ਅਤੇ ਰਸਤੇ ਪਹੁੰਚਾ ਦੇਵੇ। ਇਹ ਸਲਾਹਾਂ ਉਸ ਨੂੰ ਇਸ ਚੱਕੋ ਤੱਕੀ ਦੇ ਹਾਲਾਤ ਵਿੱਚ ਫੁਰ ਰਹੀਆਂ ਸਨ ਕਿ ਪਹਿਲੀ ਖਬਰ ਮਰਹੱਟਿਆਂ ਦੇ ਪਿਸ਼ੌਰ ਅੱਪੜ ਜਾਣ ਦੀ ਅਤੇ ਜਮਰੌਦ ਅਤੇ ਨਾਕਾ ਬੰਨਣ ਦੀ ਅੱਪੜੀ ਸੀ। ਸੋ ਉਹ ਕਾਫਲੇ ਨੂੰ ਹੋਤੀ ਪਹੁੰਚਾ ਕੇ ਆਪ ਉੱਪਰਲੇ ਪੱਤਣੋਂ ਅਰਥਾਤ ਅਟਕਦੇ ਪੱਤਣ ਤੋਂ ਉੱਤੇ ਅੰਮ੍ਰਿਤਸਰ ਵੱਲ ਨੱਸ ਜਾਣ ਦੀ ਠਾਣ ਰਿਹਾ ਸੀ। ਪਰ ਜੇ ਮਰਹੱਟੇ ਅਟਕ 'ਤੇ ਹੀ ਅਟਕੇ ਹੋਣ ਪਰ ਅਰ ਅੱਗੇ ਨਾ ਵਧੇ ਹੋਣ ਤਦ ਵੱਧ ਸਲਾਮਤੀ ਇਸ ਵਿੱਚ ਸੀ ਕਿ ਕਾਫਲਾ ਖੈਬਰ ਦੇ ਰਸਤੇ ਸਿੱਧਾ ਪਿਸ਼ੌਰ ਅੱਪੜੇ ਅਤੇ ਆਗਾ ਖਾਂ ਪਿਸ਼ੌਰ ਤੋਂ ਸ਼ਾਹਬਾਜ਼ ਗੜੇ 'ਤੇ ਦੇ ਰਸਤੇ ਉਸ ਰਸਤੇ ਜੋ ਬਹੁਤ ਪੁਰਾਣਾ ਹੈ ਔਰ ਜਿਸ ਰਸਤੇ ਪ੍ਰਸਿੱਧ ਚੀਨੀ ਮੁਸਾਫਰ ਲੰਘੇ ਸੇ ਅਤੇ ਜਿਸ ਪਰ ਰਾਜਾ ਅਸ਼ੋਕ ਦਾ ਕੁਤਬੇ ਦਾ ਪੱਥਰ ਹੁਣ ਤੱਕ ਪਿਆ ਹੈ। ਲੰਘੇ ਅਤੇ ਦਰਿਆ ਸਿੰਘ ਤੋਂ ਪਾਰ ਹੋ ਜਾਵੇ। ਹਰ ਹਾਲ ਪਿਸ਼ੌਰੋਂ ਅੱਗੇ ਦਾ ਰਸਤਾ ਤਾਂ ਉਹ ਮਨ ਵਿੱਚ ਮਿੱਥ ਚੁੱਕਾ ਸੀ ਪਰ ਪਿਸ਼ੌਰ ਅੱਪੜਨ ਬਾਬਤ ਵਿਚਾਰ ਫੁਰ ਰਹੇ ਸਨ ਕਿ ਸਿੱਧਾ ਜਾਏ ਕਿ ਉੱਪਰਲੇ ਰਸਤੇ ਜਾਏ। ਖੈਬਰ ਵੱਲ ਅਫਰੀਦੀਆਂ ਆਦਿਕ ਪਠਾਣ ਕੌਮਾਂ ਦਾ ਡਰ ਵੀ ਸੀ ਪਰ ਹਸਨ ਖਾਂ ਦਾ ਜੋ ਸਿੱਕਾ ਉੱਥੇ ਸੀ ਉਸ ਕਰਕੇ ਤਾਂ ਔਖਲਾ ਘੱਟ ਸੀ। ਸੋ ਇੱਥੇ 2 ਕੁ ਦਿਨ ਠਹਿਰ ਕੇ ਸੂਈਏ ਅੱਗੇ ਘੱਲ ਕੇ ਸੂਹਾਂ ਕੱਢੀਆਂ ਤਾਂ ਪਤਾ ਲੱਗਾ ਕਿ ਚੁਨਕਾਰ ਰਾਓ ਮਰਹੱਟਾ ਸੈਨਾਪਤ ਅਟਕ ਦੇ ਕਿਲੇ ਵਿੱਚ ਹੀ ਨਾਕਾਬੰਦੀ ਕੀਤੀ ਬੈਠਾ ਹੈ ਅਤੇ ਖੈਬਰ ਤੋਂ ਲੈ ਕੇ ਖੈਰਾਬਾਦ ਤੱਕ ਮਰਹੱਟਿਆਂ ਦਾ ਕੋਈ ਵਸੀਕਾਰ ਅਜੇ ਨਹੀਂ ਬਣਿਆ। ਆਗਾ ਖਾਂ ਨੂੰ ਹੁਣ ਤਾਂਗ ਛੇਤੀ ਅੱਪੜਨ ਦੀ ਸੀ, ਕਾਫਲਾ ਪਹੁੰਚਾਉਣਾ ਸੀ, ਪਰ ਤਾਂਗ ਡਾਢੀ ਇਹੋ ਲੱਗ ਰਹੀ ਸੀ ਕਿ ਕਦ ਆਪਣੇ ਪਿਆਰੇ ਪਿਤਾ ਦੀ ਛਾਤੀ ਨਾਲ ਸਿਰ ਲਾ ਕੇ ਪਿਆਰ ਰਵੇ। ਸੂਹਾਂ ਦੇ ਆ ਜਾਣ 'ਤੇ ਉਸਨੇ ਖੈਬਰ ਦਾ ਰਸਤਾ ਹੀ ਠੀਕ ਜਾਤਾ ਅਤੇ ਪੱਟੀ ਕੋਟ ਪਹੁੰਚਾ। ਇੱਥੋਂ ਫਿਰ ਵਾਘਾਂ ਇੱਧਰ ਟੱਕੇ ਨੂੰ ਸਿੱਧੀਆਂ ਮੋੜ ਦਿੱਤੀਆਂ। ਜਸਵੰਤ ਅਤੇ ਸਾਈਂ ਜੀ ਨੂੰ ਮਿਲਣ ਗਿਲਣ ਵਾਸਤੇ ਆਗਾ ਖਾਂ ਦੀ ਆਵਾਜਾਈ, ਉਹਨਾਂ ਦੇ ਡੇਰੇ ਹੁਣ ਕੁਛ ਵੱਧ ਗਈ ਅਤੇ ਕਾਫਲੇ ਵਿੱਚ ਕੁਛ ਕੰਨੋ ਸੰਨੀ ਗੱਲਬਾਤ ਵੀ ਹੋਣ ਲੱਗ ਪਈ ਕਿ ਸਾਡੇ ਅਗਵਾਨੀ ਸਰਦਾਰ ਜੀ ਇਹਨਾਂ ਸਿੱਖਾਂ ਨੂੰ ਬਹੁਤ ਮਿਲਦੇ ਹਨ, ਭਾਵੇਂ ਕਾਰਨ ਕੁਛ ਨਹੀਂ ਸੀ ਪਾਸਦਾ ਅਤੇ ਨਾ ਹੀ ਕੁਛ ਕੋਈ ਧੂਤ ਭੀਤੀ ਕੱਢ ਸਕਦਾ ਸੀ, ਪਰ ਜਗਤ ਆਰਸੀ ਵਿੱਚ ਵਧੇਰੇ ਮੇਲ ਜੋਲ ਦਾ ਅਕਸ ਪ੍ਰਤੀਤ ਹੋਣ ਲੱਗ ਗਿਆ ਸੀ। ਅਫਗਾਨ ਸਵਾਰਾਂ ਦਾ ਦਸਤਾ ਜੋ ਆਗਾ ਦੀ ਮਾਤ ਹਿੱਤੀ ਵਿੱਚ ਸੀ ਉਹਨਾਂ ਦਾ ਖਿਆਲ ਆਇਆ ਤਾਂ ਸਹੀ ਪਰ ਤੌਖਲਾ ਨਹੀਂ ਪਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਕਾਬੁਲ ਦੇ ਰਹਿਣ ਵਾਲੇ ਸਿੱਖ ਹਨ ਅਤੇ ਇਹਨਾਂ ਸਿੱਖਾਂ ਨੂੰ ਉਹ ਆਪਣੇ ਦੇਸ਼ ਦੇ ਵਪਾਰੀ ਸਮਝਦੇ ਹਨ, ਜਿਨ੍ਹਾਂ ਬਿਨਾਂ ਇਹਨਾਂ ਦਾ ਲੈਣ ਦੇਣ ਵੰਡ ਵਿਹਾਰ ਵਪਾਰੀ ਸਮਾਨ ਦਾ ਝੱਟ ਨਹੀਂ ਸੀ ਲੰਘ ਸਕਦਾ। ਇਹਨਾਂ ਬਾਬਤ ਉਹਨਾਂ ਨੂੰ ਇਹ ਤੌਖਲਾ ਕਦੇ ਨਹੀਂ ਸੀ ਪੈਂਦਾ ਜੋ ਪੰਜਾਬ ਦੇ ਨਿਰਭੈ ਵਿਚਰਦੇ ਅਤੇ ਜੰਗ ਬਚਾਉਂਦੇ ਖਾਲਸੇ ਦਾ ਹਾਲ ਸੁਣ ਸੁਣ ਕੇ ਪੈਂਦਾ ਸੀ। ਸੋ ਸਫ਼ਰ ਤੈਅ ਹੁੰਦਾ ਰਿਹਾ ਅਤੇ ਕੋਈ ਘਟਨਾ ਕਲੇਸ਼ ਦੀ ਕਿਤੇ ਨਹੀਂ ਹੋਈ। ਆਗਾ ਖਾਂ ਦੀ ਸਹਿਜ਼ੋਰੀ, ਉਸਦੀ ਜਵਾਨੀ, ਸ਼ੇਰ ਸੂਰਤ ਅਤੇ ਸਿਪਾਹੀ ਰੌ ਦਾ ਦਿੱਲੀ ਉਛਾਲ ਉਹਨਾਂ ਨੂੰ ਭਾ ਰਿਹਾ ਸੀ ਅਤੇ ਆਪਣੇ ਸਰਦਾਰ ਦੀ ਮਗਰੂਰੀ ਦਿਲ ਵਿੱਚ ਬੜੇ ਰੰਗਾਂ ਨਾਲ ਹੁਕਮ ਮੰਨੀ ਚੱਲੇ ਜਾ ਰਹੇ ਸਨ। ਆਗਾ ਖਾਂ ਦੀ ਖੁਸ਼ੀ ਅਮੇਟ ਸੀ ਅਤੇ ਸਾਈਂ ਬੜੀ ਪਸੰਦ ਸੀ ਕਿ ਉਸਦੀ ਸਾਰੀ ਉਮਰ ਦੀ ਘਾਲ ਸਿਰੇ ਚੜ੍ਹ ਪਈ ਹੈ, ਪਰ ਸਤਵੰਤ ਤੱਕ ਖੇੜਾ ਦੇਖ ਚੁੱਕਾ ਮਨ ਅਜੇ ਕਿਸੇ ਵੇਲੇ ਘਬਰਾ ਜਾਂਦਾ ਸੀ ਕਿ ਹੇ ਵਾਹਿਗੁਰੂ, ਅਜਿਹੋ ਸੁਨਾਓ ਸਮੁੰਦਰ ਮੈਂ ਹੈ, ਕਿਆ ਜਾਣੋ ਕਿਆ ਹੋਏ, ਤੂੰ ਹੀ ਬੇੜੇ ਬੰਨੇ ਲਾਉਣ ਵਾਲਾ ਹੈ, ਤੇਰੀ ਮਿਹਰ ਹੋਵੇ। ਗੱਲ ਕੀ, ਇੱਥੋਂ ਵੀ ਕਾਫਲਾ ਟੁਰਿਆ ਅਤੇ ਟੱਕੇ ਆ ਡੇਰੇ ਲਾਏ। ਇੱਥੋਂ ਸਰਹੱਦੀ ਪਠਾਣ ਕੌਮਾਂ ਦਾ ਮਾਨੋ ਆਰੰਭ ਹੋ ਜਾਂਦਾ ਹੈ। ਸਰਹੱਦ ਦੀਆਂ ਕੌਮਾਂ ਦੇ ਹੱਥੋਂ ਅਕਬਰ ਵੀ ਤੰਗ ਹੁੰਦਾ ਰਿਹਾ ਅਤੇ ਹੁਣ ਤੱਕ ਸਾਰੇ ਹਿੰਦ ਦੇ ਪਾਤਸ਼ਾਹ ਇਹਨਾਂ ਦਾ ਪ੍ਰਬੰਧ ਖਾਸ ਰੱਖਦੇ ਆਏ ਹਨ। ਇਹ ਨਾ ਕਾਬਲ ਦੀ ਈਨ ਮੰਨਦੇ ਹਨ, ਨਾ ਇੱਧਰ ਦੇ ਜਬੇ ਹੇਠ ਆਉਂਦੇ ਹਨ। ਹਾਂ, ਜੇ ਕਦੇ ਲੋਹਾ ਮੰਨਦੇ ਹਨ ਤਾਂ ਜ਼ੋਰਵਾਰ ਦਾ। ਇੱਥੋਂ ਇੱਕ ਟਿਕਾਣੇ ਆਗਾ ਖਾਂ ਨੇ ਕੁਛ ਆਦਮੀ ਇੱਕ ਰੁੱਖ ਹੇਠ ਇਉਂ ਬੈਠੇ ਤੱਕੇ ਜੇ ਕੋ ਪਠਾਣ ਜਿਰਗਾ ਕਰਨ ਬੈਠੇ ਹਨ। ਇਸਨੇ ਪਾਸ ਜਾ ਕੇ ਕੀ ਦੇਖਿਆ ਕਿ ਇਹ ਤਾਂ ਸਿੱਖ ਹਨ ਅਤੇ ਇੱਕ ਸਿੱਖ ਮੁਜਰਮ ਵਾਂਗੂ ਬੈਠਾ ਹੈ ਅਤੇ ਬਾਕੀ ਦੇ ਕੁਛ ਵਿਚਾਰਾਂ ਕਰ ਰਹੇ ਹਨ। ਇਹ ਸਿੱਖ ਪੰਜਾਬੀ ਨਹੀਂ ਪਰ ਉਸੇ ਇਲਾਕੇ ਦੇ ਸਨ। ਪਤਾ ਕਰਨ 'ਤੇ ਸਿੱਖਾਂ ਨੇ ਦੱਸਿਆ ਕਿ ਇਹ ਸਾਡਾ ਭਰਾ ਹੈ। ਇਸਨੇ ਅੱਜ ਸਾਡੀ ਸ਼ਰਹ ਦੇ ਵਿਰੁੱਧ ਇੱਕ ਦੂਜੇ ਸਿੱਖ ਨਾਲ ਨਾਰਾਜ਼ ਹੋ ਕੇ ਉਸਨੂੰ ਗਾਲਾਂ ਦਿੱਤੀਆਂ, ਫਿਰ ਇੱਕ ਪਠਾਣ ਪਾਸ ਉਸਦੀ ਨਿੰਦਾ ਕੀਤੀ ਹੈ ਅਤੇ ਕੁਛ ਸਲਾਹ ਮਸ਼ਵਰਾ ਵੀ ਕੀਤਾ ਹੈ ਕਿ ਉਸ ਦੀ ਮਦਦ ਨਾਲ ਕਿਸੇ ਵੇਲੇ ਉਸ ਨੂੰ ਮਾਰ ਕੁਟਾਈ ਕਰੇ। ਆਗਾ ਖਾਨ ਨੇ ਹੈਰਾਨ ਹੋ ਕੇ ਪੁੱਛਿਆ, ਜਦ ਦੋਹਾਂ ਦੀ ਲੜਾਈ ਹੋ ਪਈ ਤਾਂ ਦੋਹਾਂ ਨੂੰ ਆਪੋ ਵਿੱਚ ਜਿਸ ਤਰ੍ਹਾਂ ਬਣ ਪਵੇ ਬਦਲੇ ਲੈਣ ਦਾ ਹੱਕ ਹੈ, ਤੁਸੀਂ ਇਸ ਉੱਤੇ ਜਿਰਗਾ ਕਿਉਂ ਬੈਠ ਰਹੇ ਹੋ? ਸਿੱਖਾਂ ਦੇ ਜਥੇਦਾਰ ਨੇ ਕਿਹਾ, ਖਾਨ ਸਾਹਿਬ, ਅਸੀਂ ਸਿੱਖ ਹਾਂ, ਸਾਡਾ ਮਤ ਅਤੇ ਤਰੀਕਾ ਨਿਆਰਾ ਹੈ, ਅਸੀਂ ਆਪੋ ਵਿੱਚ ਸਾਰੇ ਭਰਾ ਹਾਂ, ਸਾਡੇ ਵਿੱਚ ਜੋ ਕਿਸੇ ਗੱਲੇ ਦੋ ਭਰਾ ਖੁਫਾ ਹੋ ਜਾਣ ਤਾਂ ਗੁਰਦੁਆਰੇ ਵਿੱਚ ਅਸੀਂ ਫੈਸਲਾ ਕਰ ਲੈਂਦੇ ਹਾਂ, ਆਪੋ ਵਿੱਚ ਲੜਨਾ ਸਾਡੇ ਵਿੱਚ ਮਨੇ ਹੈ, ਇੱਥੋਂ ਤਾਂ ਹੀ ਸਾਡੀ ਸ਼ਰ੍ਹ ਦਾ ਫਤਵਾ ਹੈ ਕਿ ਜੋ ਸਿੱਖ ਸਿੱਖ ਦਾ ਮੂੰਹ ਫਟਕਾਰੇ ਸੋ ਤਨਕਾਈਆ ਹੈ, ਫਿਰ ਸਾਡੇ ਵਿੱਚ ਨਿੰਦਾ ਮਨੇ ਹੈ, ਕੋਈ ਸਿੱਖ ਕਿਸੇ ਸਿੱਖ ਦੀ ਨਿੰਦਿਆ ਕੰਡੂ ਪਿੱਛੇ ਨਹੀਂ ਕਰ ਸਕਦਾ, ਅਤੇ ਫਿਰ ਗੈਰ ਮਜ਼ਹਬ ਵਾਲੇ ਕੋਲ ਜੇ ਸਿੱਖ ਨੇ ਕਿਸੇ ਸਿੱਖ ਦਾ ਐਬ ਕਹਿਣਾ ਹੈ ਤਾਂ ਆਪ ਉਸਨੂੰ ਪਿਆਰ ਨਾਲ ਅੱਡ ਜਾ ਦੱਸੇ, ਜੇ ਕਿਵੇਂ ਇਹ ਗੱਲ ਨਹੀਂ ਹੋ ਸਕਦੀ ਤਾਂ ਆਪਣੇ ਪਰਿਵਾਰ ਦੇ ਵੱਡੇ ਕੋਲ ਅੰਤਰਖਾਨੇ ਦੱਸ ਕੇ ਉਸਨੂੰ ਸਮਝਾ ਦੇਵੇ, ਜੇ ਇੱਥੋਂ ਵੀ ਗੱਲ ਲੰਘ ਜਾਵੇ ਤਾਂ ਗੁਰਦੁਆਰੇ ਗ੍ਰੰਥੀ ਸਿੰਘ ਨੂੰ ਦੱਸੇ, ਉਹ ਜਾਂ ਆਪ ਸਮਝਾ ਦੇਵੇਗਾ ਜਾਂ ਦੀਵਾਨ ਵਿੱਚ ਦੱਸ ਕੇ ਉਸ ਤੋਂ ਪੁੱਛ ਗਿੱਛ ਹੋ ਕੇ ਸਮਝ ਸਮਝੌਤੀ ਹੋ ਜਾਏਗੀ। ਆਗਾ ਖਾਨ ਨੇ ਕਿਹਾ, ਇਹ ਗੱਲਾਂ ਬੜੀਆਂ ਕਠਿਨ ਹਨ, ਤੁਹਾਡੀ ਕੌਮ ਇਹਨਾਂ ਗੱਲਾਂ ਵਿੱਚ ਨਿਭਦੀ ਹੈ। ਸਿੱਖ, ਕਿਉਂ ਨਹੀਂ ਖਾਨ ਜੀ, ਅਸੀਂ ਲੋਕ ਇੱਕ ਪਰਿਵਾਰ ਹਾਂ, ਜੇ ਇਹ ਪਿਆਰ ਨਾ ਹੋਵੇ ਤਾਂ ਪਰਿਵਾਰ ਕਾਹਦਾ? ਆਗਾ ਖਾਂ, ਸਬੱਬ ਕੀ ਹੈ? ਸਿੱਖ, ਗੁਰੂ ਦਾ ਹੁਕਮ। ਹੁਕਮ ਹੈ ਕਿ ਸਿੱਖ ਸਿੱਖ ਦਾ ਮੂੰਹ ਨਾ ਫਟਕਾਰੇ, ਕੰਡੂ ਪਿੱਛੇ ਨਿੰਦਾ ਨਾ ਕਰੇ, ਕਿਸੇ ਸਿੱਖ ਜਾਂ ਅਸਿੱਖ ਨਾਲ ਮਿਲ ਕੇ ਸਿੱਖ ਦਾ ਬੁਰਾ ਨਾ ਕਰੇ। ਜੇ ਇਹ ਗੱਲਾਂ ਸਾਡੇ ਵਿੱਚ ਨਾ ਰਹੀਆਂ ਤਾਂ ਅਸੀਂ ਭਰਾ ਨਹੀਂ ਰਹਿ ਸਕਾਂਗੇ। ਭਰਾ ਜੇ ਭਰਾ ਦਾ ਐਬ ਦੇਖੇ ਤਾਂ ਉਸਦਾ ਧਰਮ ਹੁੰਦਾ ਹੈ ਭਰਾ ਦਾ ਸੁਧਾਰ ਕਰਨਾ, ਨਾ ਕਿ ਬਦਲਾ ਲੈਣਾ, ਦੁੱਖ ਦੇਣਾ। ਜੇ ਭਰਾ ਹੀ ਆਪੋ ਵਿੱਚ ਵੈਰ ਕਰਨ ਤਾਂ ਬਾਹਰਲੇ ਵੈਰੀ ਦੇ ਮਾਰਨ ਦੀ ਕੀ ਲੋੜ ਹੈ? ਆਪੇ ਹੀ ਆਪੋ ਵਿੱਚ ਖਹਿ ਖਹਿ ਕੇ ਮਰ ਜਾਣਗੇ। ਸੋ ਸਾਡਾ ਅਸੂਲ ਇਹ ਹੈ ਕਿ ਸਿੱਖ ਦਾ ਆਪੋ ਵਿੱਚ ਏਕਾ ਅਤੇ ਪਿਆਰ ਨਾ ਟੁੱਟੇ। ਮਨੁੱਖਾ ਜਨਮ ਹੈ, ਭੁੱਲ ਵੀ ਹੋਣੀ ਹੋਈ ਅਤੇ ਬਖਾਂਦ ਵੀ ਆਪੋ ਵਿੱਚ ਖੜ੍ਹੇ ਹੋ ਜਾਣੇ ਹੋਏ। ਸੋ ਉਸ ਲਈ ਬੰਦੋਬਸਤ ਇਹ ਹੈ ਕਿ ਸਿੱਖ ਸਿੱਖ ਦੀ ਭੁੱਲ ਦੇਖ ਕੇ ਅਣਡਿੱਠ ਕਰੇ ਜਾਂ ਆਪਣੇ ਭਰਾ ਦੇ ਸੁਧਾਰ ਵਿੱਚ ਹੋਵੇ, ਵੈਰ ਲੈਣ ਵਿੱਚ ਨਾ ਪਵੇ ਅਤੇ ਸੁਧਾਰ ਚੁੱਪ ਚਾਪ ਹੋਵੇ। ਫਿਟਕਾਰਨਾ ਕਿ ਨਿੰਦਾ ਕਰਨੀ, ਕਿ ਉਸਨੂੰ ਆਪ ਭੰਡਣਾ ਜਾਂ ਮਰਾਸੀ ਦਾ ਗੁੱਡਾ ਬੰਨਣਾ, ਕਿਸੇ ਤਰ੍ਹਾਂ ਨਸ਼ਰ ਕਰਨਾ, ਸਭ ਗੱਲਾਂ ਮਨੇ ਹਨ। ਭਰਾ ਭਰਾ ਦੇ ਮਾਮਲੇ ਨਜਿੱਠਣ ਲਈ ਸਿੱਖ ਸਿੱਖ ਦਾ ਆਪਣਾ ਪਿਆਰ, ਪਰਿਵਾਰ ਦਾ ਪਿਆਰ, ਦੀਵਾਨ ਦਾ ਪਿਆਰ, ਬਸ ਕਾਫੀ ਅਦਾਲਤਾਂ ਹਨ। ਇਸ ਸਿੱਖ ਭਰਾ ਨੇ ਜੋ ਭੁੱਲ ਕੀਤੀ ਹੈ ਇੰਨੀ ਵੱਡੀ ਹੈ ਕਿ ਅੱਜ ਪੰਥ ਦਾ ਇਹ ਜੱਥਾ ਫੈਸਲਾ ਕਰ ਰਿਹਾ ਹੈ। ਆਗਾ ਖਾਨ ਨੇ ਪੁੱਛਿਆ ਕਿ ਫਿਰ ਕੀ ਫੈਸਲਾ ਹੋਇਆ ਹੈ? ਸਿੱਖ, ਜ਼ੁਰਮ ਸਾਬਤ ਹੋ ਗਿਆ ਹੈ ਔਰ ਸਿੱਖ ਨੇ ਮੰਨ ਲਿਆ ਹੈ, ਇਸ ਲਈ ਤਨਖਾਹ ਇਹ ਤਜਵੀਜ਼ ਹੋਈ ਹੈ ਕਿ ਗੁਰੂ ਕੀ ਗੋਲਕ ਵਿੱਚ ਦੇਵੇ। ਸਿੱਖ, ਜ਼ੁਰਮ ਸਾਬਤ ਹੋ ਗਿਆ ਹੈ ਔਰ ਸਿੱਖ ਨੇ ਮੰਨ ਲਿਆ ਹੈ, ਇਸ ਲਈ ਤਨਖਾਹ ਇਹ ਤਜਵੀਜ਼ ਹੋਈ ਹੈ ਕਿ ਇੱਕ ਗੁਰੂ ਕੀ ਗੋਲਕ ਵਿੱਚ ਦੇਵੇ ਅਤੇ ਪੰਜ ਪਾਠ ਜਪਜੀ ਸਾਹਿਬ 'ਤੇ ਕਰੇ, ਫਿਰ ਆਪਣੇ ਘਰ ਸਿੱਖਾਂ ਦਾ ਪ੍ਰਸ਼ਾਦ ਕਰੇ। ਜਿਸ ਸਿੱਖ ਭਰਾ ਦੀ ਨਿੰਦਾ ਕੀਤੀ ਹੈ ਉਸਨੂੰ ਆਪ ਸੱਦਣ ਜਾਵੇ ਅਤੇ ਪ੍ਰਸ਼ਾਦ ਵਾਲੇ ਦਿਨ ਸਾਰੇ ਭਰਾ ਇਕੱਠੇ ਬੈਠਣ ਅਤੇ ਪ੍ਰਸ਼ਾਦ ਛਕਣ। ਇਸ ਤੋਂ ਪਿੱਛੋਂ ਜਿਸ ਭਰਾ ਦੀ ਨਿੰਦਾ ਹੋਈ ਹੈ ਉਸਦੇ ਘਰ ਸਾਰੇ ਪ੍ਰਸ਼ਾਦ ਛਕਣ। ਹੁਣ ਗੱਲ ਕੇਵਲ ਇੰਨੀ ਹੋ ਰਹੀ ਹੈ ਕਿ ਗ੍ਰੰਥੀ ਸਿੰਘ ਜੀ ਉਸ ਨੂੰ ਸਮਝਾ ਰਹੇ ਹਨ ਕਿ ਆਪਣੇ ਭਰਾ ਤੋਂ ਬਦਲਾ ਲੈਣ ਵਾਸਤੇ ਤੂੰ ਪਠਾਨ ਦੀ ਸ਼ਰਨ ਲੈਣ ਵਿੱਚ ਜੋ ਭੁੱਲ ਕੀਤੀ ਹੈ ਸੋ ਬੜੀ ਖਤਰਨਾਕ ਹੈ। ਖਾਨ ਸਾਹਿਬ, ਤੁਸੀਂ ਖਫੇ ਨਹੀਂ ਹੋਣਾ, ਸਾਡੇ ਖਿਆਲ ਵਿੱਚ ਇਹੋ ਤਰੀਕਾ ਹੈ ਕਿ ਚਾਹੇ ਕਿੰਨਾ ਮਿੱਤਰ ਹੋਵੇ, ਜੋ ਸਿੱਖ ਨਹੀਂ ਉਸਦੀ ਮਦਦ ਸਿੱਖ ਦੇ ਬਰਖਿਲਾਫ ਕਦੇ ਨਹੀਂ ਲੈਣੀ। ਸਿੱਖ ਲੜੇ ਹੋਏ ਵੀ ਆਪੋ ਵਿੱਚ ਨਾ ਸਿੱਖ ਕੋਲੋਂ ਨੇੜੇ ਦੇ ਸਾਕੇਦਾਰ ਹਨ। ਇਸ ਪ੍ਰਕਾਰ ਦੀਆਂ ਗੱਲਾਂ ਸੁਣ ਕੇ ਆਗਾ ਖਾਂ ਆਪਣੇ ਡੇਰੇ ਆ ਗਿਆ ਔਰ ਸ਼ਾਮਾਂ ਨੂੰ ਉਸਨੇ ਇਹ ਸਾਰਾ ਮਾਜ਼ਰਾ ਜਸਵੰਤ ਅਤੇ ਸਾਈ ਨੂੰ ਸੁਣਾਇਆ ਔਰ ਆਪਣੇ ਪੰਥ ਵਿੱਚ ਇਸ ਅਲੌਕਿਕ ਰਵੱਈਏ ਦੀ ਮਹਿਮਾ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਤੁਰਕ ਰਾਜ ਜ਼ਰੂਰ ਤਬਾਹ ਹੋਵੇਗਾ ਔਰ ਸਿੱਖ ਜ਼ਰੂਰ ਰਾਜ ਕਰਨਗੇ। ਇਸ ਪ੍ਰਕਾਰ ਸਫ਼ਰ ਮੁੱਕਦਾ ਰਿਹਾ। ਲੰਡੀ ਕੌਤਲ ਜਮਰੋਦ ਹੁੰਦੇ ਹੋਏ ਪਿਸ਼ਾਵਰ ਅੱਪੜੇ। ਸਭ ਨੇ ਆਪਣੇ ਆਪਣੇ ਟਿਕਾਣੇ ਕੀਤੇ। ਆਗਾ ਖਾਂ ਪਿਸ਼ਾਵਰ ਦੇ ਖਾਨ ਦਾ ਮਹਿਮਾਨ ਹੋਇਆ। ਸਾਰੇ ਪ੍ਰਬੰਧ ਕਰਕੇ ਹੁਣ ਇਹ ਵਿਉਂਤ ਠਹਿਰੀ ਕਿ ਜਸਵੰਤ ਜੀ ਨੂੰ ਅਤੇ ਹੋਰ ਵਪਾਰੀਆਂ ਨੂੰ ਜੋ ਯੂਸਫ ਜ਼ਈ ਅਤੇ ਇਲਾਕੇ ਦੇ ਰਸਤੇ ਹੋਤੀ ਜਾਣਾ ਚਾਹੁੰਦੇ ਹਨ, ਕੁਛ ਜਵਾਨ ਨਾਲ ਜਾ ਕੇ ਪਹੁੰਚਾਵਣ। ਪਿਸ਼ੌਰ ਤੋਂ ਇੱਕ ਕਾਫਲਾ ਕਾਬਲ ਜਾਣ ਲਈ ਤਿਆਰ ਸੀ, ਪਰ ਇਸ ਕਾਫਲੇ ਨੇ ਹੋਤੀ ਦਰਗਈ ਮਲਾ ਖਾਨ ਦੇ ਰਸਤੇ ਜਾਣਾ ਸੀ। ਸੋ ਇਹ ਪ੍ਰਬੰਧ ਵੀ ਪਿਸ਼ਾਵਰ ਦੇ ਖਾਨ ਨਾਲ ਹੋ ਗਿਆ ਕਿ ਇਸ ਕਾਫਲੇ ਦੀ ਅਗਵਾਈ ਵੀ ਆਗਾ ਖਾਂ ਕਰੇ, ਕਿਉਂਕਿ ਖਾਨੇ ਨੂੰ ਹਸਨ ਖਾਂ ਵੱਲੋਂ ਸੰਦੇਸ਼ ਪੁੱਜ ਚੁੱਕਾ ਸੀ ਕਿ ਆਗਾ ਖਾਂ ਦੀ ਖਾਤਰ ਕਰੇ ਤੇ ਉਸ ਨੂੰ ਛੇਤੀ ਵਾਪਸ ਕਰੇ। ਉਹ ਬੱਚਾ ਹੈ ਤੇ ਉਸ ਦਾ ਇਹ ਪਹਿਲਾ ਸਫ਼ਰ ਹੈ। ਸੋ ਆਪਣੇ ਜੱਥੇ ਨੂੰ ਪਿਸ਼ਾਵਰ ਛੱਡ ਕੇ ਕੁਛ ਸਿਪਾਹੀਆਂ ਨੂੰ ਨਾਲ ਲੈ ਹੋਤੀ ਅੱਪੜਨ ਵਾਲੇ ਵਪਾਰੀਆਂ ਸਣੇ ਆਗਾ ਹੋਤੀ ਆਇਆ, ਇੱਥੇ ਪਿਸ਼ਾਵਰ ਦੇ ਖਾਨ ਦਾ ਮਹਿਮਾਨ ਰਿਹਾ। ਜਸਵੰਤ ਤੇ ਸਾਥੀਆਂ ਨੇ ਧਰਮਸ਼ਾਲਾ ਡੇਰੇ ਕੀਤੇ ਤੇ ਅੱਗੇ ਟੁਰਨ ਦੇ ਪ੍ਰਬੰਧ ਸੋਚਣ ਲੱਗੇ। ਖਾਨ ਨੇ ਇੱਕ ਦਿਨ ਆਗਾ ਖਾਨ ਨੂੰ ਸ਼ਿਕਾਰ ਖਿਡਾਇਆ। ਸ਼ਿਕਾਰ ਖੇਡਦੇ ਇਹ ਤਖ਼ਤ ਬਾਹੀ ਦੀ ਪਹਾੜੀ 'ਤੇ ਜਾ ਚੜ੍ਹੇ। ਉੱਪਰ ਜਾ ਕੇ ਖੰਡਰ ਖੋਲ੍ਹੇ, ਵੇਖ ਕੇ ਆਗਾ ਖਾਨ ਨੂੰ ਪਤਾ ਲੱਗਾ ਕਿ ਇਸ ਪਹਾੜੀ ਉੱਤੇ ਕਦੇ ਬੋਧੀਆਂ ਦੇ ਬੜੇ ਮੰਦਰ ਅਤੇ ਮਦਰੱਸੇ ਸਨ। ਮਿੱਟੀਆਂ ਹੇਠ ਸਭ ਕੁਛ ਦੱਬ ਰਿਹਾ ਸੀ, ਪਰ ਕਿਤੇ ਕਿਤੇ ਕੁਛ ਨੰਗਾ ਵੀ ਸੀ। ਟੁੱਟੇ ਬੁੱਤਾਂ ਦੇ ਟੁਕੜੇ, ਨੱਕ ਕੱਟ ਦਿੱਤੇ ਹੋਏ, ਕਈ ਇਮਾਰਤਾਂ ਦੀਆਂ ਕੰਧਾਂ 'ਤੇ ਚੂਨੇ ਨਜ਼ਰ ਆਏ। ਦੇਖ ਕੇ ਉਸਨੇ ਹਾਕਾ ਲਿੱਤਾ ਅਤੇ ਆਖਿਆ ਕਿ ਕਮਜ਼ੋਰ ਕੌਮਾਂ ਦੇ ਐਸ਼ਵਰ ਜ਼ਬਰਦਸਤ ਕੌਮਾਂ ਕਿੱਕੂ ਤਬਾਹ ਕਰਦੀਆਂ ਹਨ। ਫਿਰ ਡੇਰੇ ਆ ਕੇ ਉਸਨੇ ਉਹ ਥਾਵੇਂ ਇਕੱਲਿਆਂ ਫੇਰ ਪਾਇਆ ਜੋ ਕਲਪਾਣੀ ਨਦੀ ਦੇ ਕਿਨਾਰੇ ਜਸਵੰਤ ਸਿੰਘ ਨਾਲ ਮਿਲਣੇ ਦਾ ਠਾਣ ਰੱਖਿਆ ਸੀ। ਇੱਥੇ ਗੱਲਾਂ ਕਰਦਿਆਂ ਉਸਨੇ ਜਸਵੰਤ ਤੋਂ ਪੁੱਛਿਆ ਕਿ ਸਿੱਖ ਵੀ ਬੁੱਤ ਪ੍ਰਸਤ ਨਹੀਂ ਹਨ, ਪਰ ਕਦੇ ਉਹਨਾਂ ਨੇ ਹਿੰਦੂਆਂ ਦੇ ਬੁੱਤਖਾਨੇ ਗਿਰਾਏ ਹਨ? ਜਸਵੰਤ ਸਿੰਘ, ਕਦੇ ਨਹੀਂ। ਅਤੇ ਸਿੱਖ ਨਿਰੇ ਨਾ ਬੁੱਤ ਪ੍ਰਸਤ ਹੀ ਨਹੀਂ ਹਨ, ਸਗੋਂ ਬੁੱਤ ਸ਼ਿਕਨ ਵੀ ਹਨ, ਪਰ ਉਹ ਬੁੱਤ ਜਬਰੀ ਹਥੌੜੇ ਨਾਲ ਨਹੀਂ ਤੋੜਦੇ। ਉਹ ਆਪਣੇ ਉਪਦੇਸ਼ਾਂ ਨਾਲ, ਪਵਿੱਤਰ ਅਤੇ ਕਣੀ ਵਾਲੇ ਜੀਵਨ ਨਾਲ ਲੋਕਾਂ ਦੇ ਦਿਲਾਂ ਵਿੱਚੋਂ ਬੁੱਤਾਂ ਦੇ ਡੇਰੇ ਉਠਾ ਕੇ ਵਾਹਿਗੁਰੂ ਦਾ ਨਿਵਾਸ ਕਰਾ ਦਿੰਦੇ ਅਤੇ ਬੁੱਤ ਤੁੜਵਾ ਦਿੰਦੇ ਹਨ। ਬੁੱਤ ਸ਼ਿਕਨ ਤਾਂ ਆਪਣੇ ਇੰਦੀਏ ਵਿੱਚ ਨਾ ਕਾਮਯਾਬ ਹੁੰਦਾ ਹੈ, ਕਿਉਂਕਿ ਉਸਨੇ ਜਦ ਮੰਦਰ ਅਤੇ ਬੁੱਤ ਤਾਕਤ ਨਾਲ ਤੋੜ ਲਏ, ਤਦੋਂ ਵੀ ਲੋਕਾਂ ਦੇ ਦਿਲਾਂ ਵਿੱਚ ਬੁੱਤ ਵਸਦੇ ਰਹਿੰਦੇ ਹਨ। ਸਮਾਂ ਪਾ ਕੇ ਦਿਲਾਂ ਦੇ ਬੁੱਤ ਫਿਰ ਮਿੱਟੀਆਂ ਪੱਥਰਾਂ 'ਤੇ ਬੁੱਤ ਘੜ ਲੈਂਦੇ ਹਨ। ਫਿਰ ਜੋ ਜ਼ਬਰਦਸਤੀ ਦੀਨ ਦੀ ਈਨ ਮਨਾ ਕੇ ਆਪਣੇ ਮਜ਼ਹਬ ਵਿੱਚ ਲੋਕਾਂ ਨੂੰ ਮਿਲਾ ਲੈਂਦੇ ਹਨ, ਉਹ ਵੀ ਇੱਕ ਭੁੱਲ ਕਰਦੇ ਹਨ, ਕਿਉਂਕਿ ਇਹ ਭਾਰੀ ਅਨਿਆਇ ਹੈ ਅਤੇ ਤਾਕਤ ਦੇ ਅੱਗੇ ਉੱਚੇ ਮਨਾਂ ਵਾਲੇ ਅਤੇ ਸ਼ਰੀਫ ਦਿਲਾਂ ਵਾਲੇ ਝੁਕਦੇ ਨਹੀਂ। ਉਹ ਤਾਂ ਮੌਤ ਕਬੂਲ ਕਰਦੇ ਹਨ। ਬਾਕੀ ਕਮਜ਼ੋਰ, ਕਾਇਰ ਅਤੇ ਕਮੀਨੇ ਦਿਲਜ਼ੋਰ ਅਤੇ ਲਾਲਚ ਅੱਗੇ ਝੁੱਕ ਕੇ ਦੀਨ ਕਬੂਲਦੇ ਹਨ। ਐਸੇ ਲੋਕਾਂ ਦੇ ਦੀਨ ਵਿੱਚ ਆ ਜਾਣ ਨਾਲ ਦੀਨ ਦੀ ਇਖਲਾਕੀ ਸੁਰਨੀਵੀ ਪੈਣ ਲੱਗ ਜਾਂਦੀ ਹੈ। ਕਿਸੇ ਇਨਸਾਨੀ ਖਿਆਲ ਨੂੰ ਮੋੜਾ ਦੇਣ ਲਈ ਪ੍ਰੇਰਣਾ ਹੀ ਠੀਕ ਤਰੀਕਾ ਹੈ। ਜਬਰ ਕਦੇ ਵੀ ਚੰਗਾ ਨਹੀਂ, ਔਰ ਦੋਹਾਂ ਧਿਰਾਂ ਲਈ ਚੰਗਾ ਨਹੀਂ। ਜਬਰ ਨਾਲ ਲੋਕਾਂ ਨੂੰ ਗੁਲਾਮ ਬਣਾਉਣ ਵਾਲੀ ਕੌਮ ਸਮਾਂ ਪਾ ਕੇ ਉਸੇ ਆਪਣੇ ਜ਼ੁਲਮ ਦੇ ਵਤੀਰੇ ਦੇ ਕਾਰਨ ਇਹੋ ਜਿਹੀਆਂ ਗਲਤੀਆਂ ਕਰਕੇ ਇਖਲਾਕ ਵਿੱਚ ਗਿਰ ਜਾਂਦੀ ਹੈ। ਨਿਰੇ ਬੁੱਤ ਹੀ ਬੁੱਤ ਨਹੀਂ, ਇੱਕ ਬੁੱਤਖਾਨਾ ਇਨਸਾਨ ਦੇ ਦਿਲ ਵਿੱਚ ਵੀ ਹੈ। ਸਿੱਖ ਦਿਲਾਂ ਦੇ ਬੁੱਤਾਂ ਨੂੰ ਵੀ ਢਾਉਂਦੇ ਹਨ। ਵਾਹਿਗੁਰੂ ਤੋਂ ਵਧੀਕ ਆਪਣੇ ਦਿਲ ਵਿੱਚ ਜਾਨ, ਮਾਲ, ਇੱਜ਼ਤ, ਪੁੱਤਰ, ਇਸਤਰੀ, ਕਿਸੇ ਹੀ ਹੋਰ ਨੂੰ ਪਿਆਰ ਕਰਨਾ ਇੱਕ ਵੱਡੀ ਬੁੱਤ ਪ੍ਰਸਤੀ ਹੈ, ਜੋ ਮੋਮਨ ਅਤੇ ਬੁੱਤ ਸ਼ਿਕਨ ਲੋਕ ਆਪ ਵੀ ਕਰਦੇ ਹਨ। ਸਿੱਖ ਇਸ ਬੁੱਤ ਪ੍ਰਸਤੀ ਦਾ ਦਾਰੂ ਵੀ ਸਿਖਾਲਦੇ ਹਨ। ਕੁਛ ਦਿਨ ਇਹੋ ਗੱਲਾਂ ਰਹੀ ਕਿ ਤੜਕਸਾਰ ਕਲਪਾਣੀ ਨਦੀ ਦੇ ਕਿਨਾਰੇ ਆਗਾ ਖਾਂ, ਜਸਵੰਤ ਸਿੰਘ ਅਤੇ ਸਾਈਂ ਦੇ ਮਿਲ ਗਿਲ ਲੈਣਾ ਅਤੇ ਪੰਜਾਬ ਦੇ ਸਫ਼ਰ ਦੀ ਤਿਆਰੀ ਗਿਣ ਗੱਠ ਲੈਣੀ ਅਤੇ ਹੋਰ ਮਾਮਲੇ ਵਿਚਾਰ ਲੈਣੇ। ਅੰਤ ਪਿਸ਼ਾਵਰ ਦਾ ਕਾਫਲਾ ਆ ਗਿਆ। ਕੁਛ ਲੋਕ ਹੋਤੀ ਤੋਂ ਨਾਲ ਰਲੇ। ਕਾਬਲ ਨੂੰ ਕੁਛ ਦੀ ਤਿਆਰੀ ਹੋਈ। ਹੁਣ ਆਗਾ ਖਾਂ 3 ਦਿਨ ਜਸਵੰਤ ਨੂੰ ਨਹੀਂ ਮਿਲ ਸਕਿਆ। ਇੱਧਰ ਇਸਨੇ ਇਹ ਪ੍ਰਬੰਧ ਕੀਤਾ ਕਿ ਆਪਣਾ ਇੱਕ ਨਾਇਬ ਜਥੇਦਾਰ ਥਾਪ ਕੇ ਰੁਪਈਆ ਅਤੇ ਸਮਾਨ ਉਸ ਦੀ ਸਪੁੱਤਰੀ ਵਿੱਚ ਦੇ ਕੇ ਕਾਫਲੇ ਨੂੰ ਫੌਜ ਦੇ ਦਸਤੇ ਸਮੇਤ ਮਾਲ ਕਾਨ ਟੋਰਿਆ ਅਤੇ ਆਖਿਆ ਕਿ ਤੁਸੀਂ ਦਰਗਈ ਡੇਰੇ ਪਾਓ ਅਤੇ ਮੈਂ ਇੱਥੇ ਖਾਨ ਹੋਤੀ ਪਾਸ 2-4 ਦਿਨ ਠਹਿਰਨਾ ਹੈ, ਤੁਸੀਂ ਚੱਲੋ ਅਤੇ ਮੈਂ ਮਗਰੇ ਅੱਪੜਾਂਗਾ। ਸੋ ਆਗਾ ਇਹਨਾਂ ਨੂੰ ਟੋਰ ਕੇ ਆਪ ਖਾਨ ਦਾ ਮਹਿਮਾਨ ਰਿਹਾ। ਆਗਾ ਅਤੇ ਜਸਵੰਤ ਸਿੰਘ ਸਾਂਝ ਨੂੰ ਜਦ ਮਿਲੇ ਤਾਂ ਆਗਾ ਖਾਂ ਨੇ ਆਪਣੇ ਦਸਤੇ ਨੂੰ ਮਾਲ ਕਾਂਧ ਵੱਲ ਅੱਗੇ ਟੋਰ ਦੇਣ ਦਾ ਹਾਲ ਦੱਸਿਆ ਤਾਂ ਜਸਵੰਤ ਸਿੰਘ ਨੇ ਕਿਹਾ ਕਿ ਤੁਸੀਂ ਜੋ ਦਸਤੇ ਨੂੰ ਕਿਹਾ ਕਿ ਤੁਸੀਂ ਫਲਾਣੀ ਥਾਂ ਡੇਰੇ ਕਰੋ ਅਤੇ ਮੈਂ 2-4 ਦਿਨ ਵਿੱਚ ਆ ਮਿਲਾਂਗਾ, ਇਹ ਦੁਨਿਆਵੀ ਨੀਤੀ ਹੈ ਪਰ ਸਿੱਖਾਂ ਵਿੱਚ ਰਵਾ ਨਹੀਂ। ਸਿੱਖ ਆਪਣੀ ਨੀਤੀ ਵੀ ਸੱਚ ਉੱਤੇ ਧਾਰਦਾ ਹੈ, ਝੂਠ ਨਹੀਂ ਬੋਲਦਾ। ਮੈਨੂੰ ਵੀ ਦਿਸਦਾ ਹੈ ਕਿ ਦਸਤੇ ਤੋਂ ਛੁੱਟਣਾ ਕਠਿਨ ਕੰਮ ਹੈ ਸੀ, ਪਰ ਸਿੱਖ ਦੀ ਰਸਨਾ ਝੂਠ ਨਾਲ ਵਾਕਫੀ ਨਹੀਂ ਰੱਖਦੀ। ਸਿੱਖ ਨੂੰ ਜਦ ਨੀਤੀ ਦਾ ਵੇਲਾ ਆਵੇ ਤਾਂ ਉੱਚੀ ਅਕਲ ਨਾਲ ਮਾਮਲੇ ਨਜਿੱਠਦਾ ਹੈ। ਪਰ ਇਹ ਤੁਹਾਡਾ ਕਸੂਰ ਨਹੀਂ, ਤੁਸੀਂ ਆਪਣੀ ਕੌਮ ਵਿੱਚ ਜੰਮੇ ਪਲੇ ਨਹੀਂ ਅਤੇ ਤੁਹਾਨੂੰ ਆਪਣੀ ਕੌਮ ਦੇ ਹਾਲ ਦਾ ਪਤਾ ਨਹੀਂ। ਆਗਾ ਖਾਂ, ਜਦੋਂ ਵੀਰ ਜੀ ਸਾਡਾ ਵੈਰੀ ਝੂਠਾ ਹੋਵੇ, ਚਲਾਕ ਅਤੇ ਰਿੰਦ ਹੋਵੇ, ਸਾਨੂੰ ਦਾਓ ਕਾਓ ਫਰੇਬ ਛਲ ਨਾਲ ਉਸਨੂੰ ਉਹ ਨੀਤੀ ਆਖੇ ਮਾਰੇ, ਤਦ ਉਸਨੇ ਮਾਰਨ ਲਈ ਵੀ ਝੂਠ ਛਲ ਫਰੇਬ ਅਰਥਾਤ ਉਸੇ ਵਰਗੀ ਨੀਤੀ ਰਵਾ ਨਹੀਂ? ਜਸਵੰਤ ਸਿੰਘ, ਮੈਨੂੰ ਵੀ ਦੇਸੋਂ ਨਿਖੜਿਆਂ ਮੁੱਦਤ ਬੀਤ ਚੁੱਕੀ ਹੈ, ਪਰ ਜੋ ਦਾਤਾ ਸਿੱਖ ਜੀ ਕਾਬਲ ਵਿੱਚ ਮੈਨੂੰ ਰੱਬ ਦੇ ਰਸਤੇ ਪਾ ਗਏ ਹਨ, ਉਹ ਦੱਸਦੇ ਸਨ ਕਿ ਸਿੱਖ ਕਿਸੇ ਵੇਲੇ ਝੂਠ ਦੇ ਰਸਤੇ ਨਹੀਂ ਪੈਂਦੇ, ਕਿਉਂਕਿ ਸਿੱਖ ਭੁੱਲ ਵੱਲ ਰੁੱਖ ਰੱਖਣ ਵਾਲਾ ਜੀਵ ਨਹੀਂ, ਸਿੱਖ ਯਾਦ ਵਿੱਚ ਵਸਦਾ ਹੈ, ਇਸ ਕਰਕੇ ਜਿਉਂਦਾ ਹੈ। ਉਹ ਸੱਚ 'ਤੇ ਖੜੋ ਕੇ ਹੀ ਆਪਣੇ ਪੈਰਾਂ 'ਤੇ ਘੁੰਮ ਕੇ ਸਾਰੇ ਜਹਾਨ ਨੂੰ ਚੱਕਰ ਦੇ ਲੈਂਦਾ ਹੈ। ਝੂਠੇ ਬੰਦੇ ਕਦੇ ਕੌਮ ਦਾ ਕੁਛ ਨਹੀਂ ਸਾਰ ਸਕਦੇ। ਝੂਠ ਤਾਂ ਪਰਵਿਰਤ ਹੀ ਤਦੋਂ ਬਹੁਤਾ ਹੋ ਸਕਦਾ ਹੈ ਜਦੋਂ ਖੁਦਗਰਜ਼ ਲੋਕ ਕਿਸੇ ਖੁਦਗਰਜ਼ੀ ਦੇ ਹਾਣ ਲਾਭ ਲਈ ਇਕੱਠੇ ਹੋਣ। ਉਹ ਝੂਠ ਦੀ ਮਦਦ ਲੈ ਕੇ ਜਦ ਸਾਂਝੇ ਵੈਰੀ ਨੂੰ ਮਾਰ ਲੈਂਦੇ ਹਨ ਤਾਂ ਫਿਰ ਪਿੱਛੋਂ ਆਪੋ ਵਿੱਚ ਝੂਠ ਦੇ ਵਰਤਾਓ ਕਰਕੇ ਬੇਵਸਾਹੀ ਦੇ ਕਾਰਨ ਪਾਟਦੇ ਹਨ। ਸਾਈਂ ਵੱਲ ਰੁੱਖ ਰੱਖਣ ਵਾਲੇ ਵੀਰ ਰਸੀਏ ਬਾਂਕਰੇ ਸੱਚ 'ਤੇ ਖੜ੍ਹੇ ਹੋ ਕੇ ਸੱਚੀ ਸੂਰਮ ਗਤੀ ਵਿੱਚ ਵਰਤਦੇ ਹਨ। ਸਾਡੇ ਗੁਰਾਂ ਦਾ ਵਾਕ ਹੈ, ਹਰ ਨਾਮੈ ਕਿ ਹੋ ਜੋੜੀ, ਕਿ ਵਾਹਿਗੁਰੂ ਦੇ ਨਾਮ ਵਾਲੇ ਹੋ ਕੇ ਜੁੜੋ। ਜਥੇਬੰਦੀ ਹਰਨਾਮ ਵਾਲਿਆਂ ਦੀ ਹੈ, ਜਿਨ੍ਹਾਂ ਵਿੱਚ ਦੁਬਧਾ ਨਹੀਂ ਪੈਂਦੀ। ਸਭਾ ਅਰਥਾਤ ਜਥੇਬੰਦੀ ਗੁਰਮੁਖਾਂ ਦੀ ਹੈ ਅਸਲੀ, ਜਿਸ ਵਿੱਚ ਵੈਰ ਨਹੀਂ ਹੁੰਦਾ। ਇਸ ਵਿਚਾਰ ਦੇ ਮਗਰੋਂ ਹੁਣ ਵਿਚਾਰ ਇਸ ਪਾਸੇ ਪਾਈ ਕਿ ਅੰਮ੍ਰਿਤਸਰ ਕਿੱਥੋਂ ਅੱਪੜੀਏ। ਖਤਰੇ ਤੋਂ ਖਾਲੀ ਸਫ਼ਰ ਕਿਸੇ ਭੇਸ ਵਿੱਚ ਨਹੀਂ ਸੀ। ਹਿੰਦੂ ਵੀ ਇਸ ਲਈ ਮੁਸਲਮਾਨਾਂ ਦਾ ਡਰ ਸੀ, ਅਤੇ ਮੁਸਲਮਾਨ ਵੀ ਇਸ ਲਈ ਜਗ੍ਹਾ ਜਗ੍ਹਾ ਫਿਰ ਨਿਕਲੇ ਮਰਹੱਟੇ ਦਸਤਿਆਂ ਦਾ ਡਰ, ਸਿੱਖ ਵੇਸ ਵਿੱਚ ਦੋਹਾਂ ਦਾ ਡਰ। ਆਖਰ ਇਸੇ ਸਿੱਟੇ 'ਤੇ ਅੱਪੜੇ ਕਿ ਪੰਜਾਬੀ ਮੁਸਲਮਾਨ ਦੇ ਵੇਸ ਵਿੱਚ ਖਤਰਾ ਘੱਟ ਹੈ। ਆਗਾ ਖਾਂ ਦੀ ਮਰਜ਼ੀ ਕੁਛ ਹੋਰ ਠਹਿਰਨ ਦੀ ਸੀ, ਪਰ ਜਸਵੰਤ ਨੇ ਕਾਹਲੀ ਚੰਗੀ ਸਮਝੀ, ਸੋ ਅਗਲੇ ਹੀ ਦਿਨ ਤੜਕਸਾਰ ਕੂਚ ਹੋ ਗਈ। ਲਿਬਾਸ ਸਭ 'ਤੇ ਪੋਠੋਹਾਰੀ ਮੁਸਲਮਾਨਾਂ ਦੇ ਸਨ, ਸਵਾਰੀ ਘੋੜਿਆਂ ਦੀ, ਨਾਲ ਲੋੜ ਜੋਗਾ ਲਟਾ ਪਟਾ ਖੱਚਰਾਂ ਉੱਤੇ ਸੀ। ਜੱਥੇ ਵਿੱਚ ਸਨ ਆਗਾ ਖਾਂ, ਜਸਵੰਤ ਸਿੰਘ ਅਤੇ ਸਾਈਂ ਜੀ, ਲੱਥਾ ਸਿੰਘ ਅਤੇ ਲੱਦਾ ਸਿੰਘ ਦਾ ਉਮਰਾਂ ਦਾ ਇਤਵਾਰੀ ਨੌਕਰ। ਆਪੋ ਵਿੱਚ ਭੇਤ ਖੁੱਲ੍ਹ ਚੁੱਕੇ ਅਤੇ ਪਿਆਰ ਪੈ ਚੁੱਕੇ ਸਨ। ਪ੍ਰਧਾਨੀ ਸਤਵੰਤ ਕੌਰ ਦਾ ਭੇਤ ਕਿ ਇਹ ਇੱਕ ਕੰਨਿਆ ਹੈ ਔਰ ਗੱਭਰੂ ਸਿੱਖ ਨਹੀਂ, ਅਜੇ ਤੱਕ ਸਰਬੰਧ ਭੇਤ ਸੀ। ਹੋਤੀ ਤੋਂ ਤੁਰ ਕੇ ਇਹ ਸ਼ਾਹਬਾਜ਼ ਗੜੇ ਅੱਪੜੇ। ਇਹ ਇਲਾਕਾ ਪਹਾੜੀਆਂ ਟਿੱਲਿਆਂ ਨਾਲ ਸੁਸ਼ੋਭਿਤ, ਫਿਰ ਪੱਧਰਾ ਅਤੇ ਹਰਿਆ ਭਰਿਆ ਬੜਾ ਸੁੰਦਰ ਹੈ। ਇਹ ਉਹ ਧਰਤੀ ਹੈ ਜੋ ਸਤਵੰਤ ਕੌਰ ਵਾਂਗੂ ਬੜੇ ਦੁੱਖੜੇ ਭੋਗ ਚੁੱਕੀ ਹੈ। ਕਦੇ ਸਮਾਂ ਸੀ ਕਿ ਇੱਥੇ ਆਰੀਆ ਕੁੱਲ ਦੇ ਵੱਡਿਆਂ ਪੈਰ ਪਾਏ ਸਨ ਅਤੇ ਸਹਿਜੇ ਸਹਿਜੇ ਇੱਕ ਸੱਭਿਆ ਮਾਲਦਾਰ ਅਤੇ ਜ਼ੋਰਦਾਰ ਕੌਮ ਬਣ ਗਏ ਸਨ, ਜਿਸ ਨੂੰ ਅੱਜ ਕੱਲ੍ਹ ਪਿਸ਼ੌਰ ਦਾ ਇਲਾਕਾ ਆਖਦੇ ਹਨ। ਇਹ ਸਾਰੇ ਅਤੇ ਹੋਰ ਗਿਰਦ ਦੇ ਇਲਾਕੇ ਦਾ ਨਾਮ ਤਦੋਂ ਗਾਧਾਰ ਰਾਜ ਸੀ। ਬੜੇ ਬੜੇ ਬਲੀ ਰਾਜੇ ਮਹਾਰਾਜੇ ਇੱਥੇ ਰਾਜ ਕਰ ਗਏ ਸਨ। ਇੱਥੋਂ ਪਿਸ਼ੌਰ, ਜਿਸ ਦਾ ਹੁਣ ਵਾਲਾ ਨਾਮ ਪੇਸ਼ਾਵਰ, ਅਕਬਰ ਨੇ ਬਦਲਿਆ ਸੀ। ਰਾਜਾ ਪੋਰਸ਼ ਦੀ ਵਸਾਈ ਰਾਜਧਾਨੀ ਸੀ, ਉਸ ਨੂੰ ਉਸਨੇ ਪੋਰਸ਼ਾਪੁਰਾ ਦਾ ਨਾਂ ਦਿੱਤਾ ਸੀ। ਅੱਜ ਤੋਂ 1200-1400 ਵਰਸ ਪਹਿਲੇ ਜੋ ਚੀਨੀ ਮੁਸਾਫਰ ਆਏ, ਉਹ ਲੋਕ ਵੀ ਇਸ ਰਾਜਧਾਨੀ ਪਿਸ਼ੌਰ ਦਾ ਨਾਮ ਪੋਰਸ਼ਾਪੁਰਾ ਦੇ ਲਗਭਗ ਹੀ ਲਿਖਦੇ ਹਨ। ਇੱਥੇ ਪਹਿਲੇ ਹਿੰਦੂ ਧਰਮ ਦਾ ਹੀ ਜ਼ੋਰ ਸੀ। ਪ੍ਰਾਣੀਏ ਵਰਗੇ ਪੰਡਿਤ ਇਸੇ ਧਰਤੀ ਵਿੱਚ ਪੈਦਾ ਹੋਏ, ਜਿੱਥੇ ਅੱਜ ਕੱਲ੍ਹ ਲਾਹੌਰ ਨਾਮੇ ਪਿੰਡ ਹੈ। ਇੱਥੇ ਪੁਰਾਣੇ ਨਗਰ ਸਾਲਤੁਰਾ ਦੇ ਖੰਡਰਾਤ ਢੇਰੀ ਹੋਏ ਪਏ ਹਨ। ਇਸ ਨਗਰੀ ਨੇ ਸੰਸਕ੍ਰਿਤ ਦੇ ਪ੍ਰਸਿੱਧ ਵਿਆਕਰਣੀ ਪੰਡਿਤ ਪ੍ਰਾਣੀਏ ਨੂੰ ਜਨਮ ਦਿੱਤਾ ਸੀ। ਫਿਰ ਇਹ ਸਾਰਾ ਦੇਸ਼ ਬੋਧੀ ਹੋ ਗਿਆ ਅਤੇ ਬੋਧੀ ਮੰਦਰ ਬੁੱਤ ਅਤੇ ਕਾਰੀਗਰੀ ਦਾ ਭਾਰੀ ਟਿਕਾਣਾ ਹੋਇਆ। ਪੁਰਾਣੇ ਨਗਰ ਉਦਾਬੰਦ ਅਤੇ ਅੱਜ ਕੱਲ੍ਹ ਦੇ ਓਂਦ ਦੇ ਬਰਾਬਰ ਦੇ ਦੱਸੇ ਦੁਆਰ ਹਿੰਦ ਨਾਮੇ ਪਿੰਡ ਤੋਂ ਇਹ ਥਾਂ 7-8 ਮੀਲ ਦੇ ਫਾਸਲੇ 'ਤੇ ਹੈ। ਇਸੇ ਧਰਤੀ 'ਤੇ ਯੂਨਾਨੀ ਸਿਕੰਦਰ ਵਰਗੇ ਆਏ ਅਤੇ ਇਸ ਦੀ ਵਸੋਂ 'ਤੇ ਪ੍ਰਤਾਪ ਦੀ ਮਹਿਮਾ ਕਰਦੇ ਗਏ। ਚੰਦਰਗੁਪਤ ਅਤੇ ਅਸ਼ੋਕ ਵਰਗੇ ਮਹਾਬਲੀ ਦਾ ਡੰਕਾ ਇੱਥੇ ਵੱਜ ਚੁੱਕਾ ਹੈ। ਇਸ ਤੋਂ ਮਗਰੋਂ ਪੱਛਮੀ ਅਤੇ ਹਿੰਦੀ ਮਿਲਵੇਂ ਲੋਕਾਂ ਦੇ ਪ੍ਰਤਾਪ ਦਾ ਇਹ ਪੰਘੂੜਾ ਝੂਟਦਾ ਰਿਹਾ। ਸਿਥੀਅਨ ਯੂਨਾਨੀ ਦੇ ਦੋਵੇਂ ਰਲ ਮਿਲ ਕੇ ਬਣੇ ਹਿੰਦੀ ਰਾਜੇ ਰਾਜ ਕਰਦੇ ਰਹੇ। ਕਨਿਸ਼ਕ ਵਰਗੇ ਮਹਾਰਾਜੇ ਇੱਥੇ ਰਾਜ ਕਰ ਗਏ ਸਨ। ਚੀਨੀ ਮੁਸਾਫਰ ਦੱਸਦੇ ਹਨ ਕਿ ਇਹ ਗੰਧਾਰ ਦੇਸ਼ ਆਪਣੀ ਸਬਜ਼ੀ, ਫੁੱਲਾਂ, ਫਲਾਂ, ਪੈਦਾਵਾਰ, ਜੰਗਲਾਂ, ਬਾਗਾਂ, ਚਸ਼ਮਿਆਂ, ਠੰਡੀਆਂ ਛਾਵਾਂ ਕਰਕੇ ਅਤਿਅੰਤ ਸੁੰਦਰ ਦੇਸ਼ ਹੈ। ਭਾਵੇਂ ਅੱਜ ਕੱਲ੍ਹ ਵੀ ਭੂਮੀ ਤੁਹਾਨੂੰ ਉਪਜਾਊ ਹੈ, ਪਰ ਨਾ ਉਹ ਜੰਗਲ ਹਨ, ਨਾ ਬਾਗਾਤ, ਨਾ ਉਹ ਚਸ਼ਮੇ ਅਤੇ ਨਾ ਉਹ ਕੁਦਰਤੀ ਰੰਗ। ਮਹਿਮੂਦ ਗਜ਼ਨਵੀ ਨੇ ਇਸ ਇਲਾਕੇ ਨੂੰ ਤਬਾਹ ਕੀਤਾ। ਕੋਮਲ ਉਨਰਾ ਦੇ ਬਣੇ ਮੰਦਰ, ਖੂਬਸੂਰਤ ਟੋਪੇ, ਬੋਧੀ ਵਿਹਾਰੇ ਢਾਹ ਢੇਰੀ ਕਰ ਦਿੱਤੇ। ਕੁਝ ਸਮੇਂ ਤੱਕ ਤਾਂ ਹਿੰਦੂ ਦੁੱਖ ਜ਼ੁਲਮ ਕਤਲਾਂ ਚੱਲਦੇ ਨਿਭਦੇ ਰਹੇ, ਪਰ ਫਿਰ ਕਈ ਪਠਾਣੀ ਕੌਮਾਂ ਨੇ ਜ਼ਿਮੀਂਦਾਰ ਖੋਹਣੀ ਸ਼ੁਰੂ ਕੀਤੀ। ਸਹਿਜੇ ਸਹਿਜੇ ਸਭ ਹਿੰਦੂ ਅਤੇ ਬੁੱਧ ਨਿਸ਼ਾਨ ਗੁੰਮ ਹੋ ਗਏ। ਹਿੰਦੁਸਤਾਨੀ ਕਤਲ ਹੋ ਗਏ, ਮੁਸਲਮਾਨ ਹੋ ਗਏ ਜਾਂ ਅਟਕੋ ਉਰਾਰ ਟੁਰ ਗਏ। ਕੇਵਲ ਪਿੰਡ ਦਾ ਹਟਵਾਣੀਆਂ ਮੁਸਲਮਾਨਾਂ ਵਿੱਚ ਰਹਿ ਗਿਆ ਜਾਂ ਮਗਰੋਂ ਫਿਰ ਕੋਈ ਜਾ ਵਸਿਆ। ਹੁਣ ਸਾਰਾ ਇਲਾਕਾ ਪਠਾਣੀ ਹੈ। ਹਿੰਦੂ ਸਿੱਖ ਵਸੋਂ ਬੜੀ ਘੱਟ ਹੈ। ਸਿੱਖਾਂ ਦੇ ਅਹਿਦ ਵੇਲੇ ਕੁਝ ਦੌਰ ਪਰਤਿਆ ਸੀ, ਪਰ ਉਹ ਰਾਜ ਛੇਤੀ ਹੀ ਸੁਪਨਾ ਹੋ ਗਿਆ। ਕੁਦਰਤ ਦੇ ਰੰਗ ਦੇਖੋ ਜਾਂ ਇਤਿਹਾਸ ਤੋਂ ਸਿੱਖ ਮਤ ਲਵੋ, ਤਾਂ ਵਿਚਾਰ ਉਪਜਦੀ ਹੈ ਕਿ ਜਦ ਕੰਧਾਰ ਦੇ ਰਸਮ ਪ੍ਰਸਤ ਲੋਕ ਆਪੋ ਵਿੱਚ ਫਟ ਗਏ, ਤਦ ਸਨੇ ਸਨੇ ਪ੍ਰਤਾਪਸ਼ੀਲ ਹਿੰਦੂ ਅਤੇ ਬੋਧੀ ਵਾਸੀਆਂ ਦਾ ਪ੍ਰਾਣੀਆਂ ਵਰਗਿਆਂ ਨੂੰ ਜਨਮ ਦੇਣ ਵਾਲਾ ਇਲਾਕਾ, ਬੋਧੀਆਂ ਦੀ ਭੀਮ ਦੇਵੀ, ਬੁੱਧ ਜੀ ਦੀ ਸਮਾਧ, ਤਖ਼ਤ ਪਾਹੀ ਅਤੇ ਵਿੱਦਿਆ ਆਸ਼ਰਮਾ, ਪੋਰੁਸ਼ਾਪੁਰਾ, ਪੁਸ਼ਕਰਾਵਤੇ, ਪੋਲਸ ਅਤੇ ਊਦ ਬੰਦ ਵਰਗੇ ਪ੍ਰਤਾਪਸ਼ੀਲ ਸ਼ਹਿਰਾਂ ਅਤੇ ਭਾਰੀਆਂ ਮੰਡੀਆਂ ਵਾਲਾ ਦੇਸ਼, ਫਿਰ ਹਸਤਨਗਰ ਵਰਗੇ 8 ਕੁ ਗਵਸਤੇ ਨਗਰਾਂ ਅਤੇ ਹਜ਼ਾਰ ਹਾਂ ਟੋਪਾਂ ਅਤੇ ਮੰਦਰਾਂ ਵਾਲਾ ਇਲਾਕਾ ਉਹਨਾਂ ਲਈ ਪ੍ਰਵੇਸ਼ ਅਤੇ ਯਵਨ ਭੂਮੀ ਹੋ ਗਿਆ। ਜਿੱਥੇ ਸਾਰੇ ਹਿੰਦ ਦੇ ਲੋਕ ਤੀਰਥ ਯਾਤਰਾ ਨੂੰ ਜਾਇਆ ਕਰਦੇ ਸਨ, ਉੱਥੇ ਜਾਣਾ ਹਿੰਦੂਆਂ ਨੇ ਕਹਿ ਦਿੱਤਾ ਕਿ ਮੁਸਲਮਾਨ ਹੋਣ ਤਲ ਹੈ, ਅਟਕੋਂ ਪਾਰ ਗਿਆ ਸੋ ਹਿੰਦੂ ਨਾ ਰਿਹਾ। ਫਿਰ ਇਸ ਹਿੰਦੁਸਤਾਨੀ ਖਮੀਰ ਦੀ ਗਾਫਲਤਾਈ ਦੇ ਦਲਿੱਦਰ ਵੱਲ ਤੱਕੋ ਕਿ ਅੱਜ ਕਿਸੇ ਨੂੰ ਸੁਪਨੇ ਮਾਤਰ ਚੇਤਾ ਨਹੀਂ ਹੈ ਕਿ ਇਹ ਧਰਤੀ ਕੀ ਸੀ ਅਤੇ ਕੀ ਹੋ ਗਈ। ਜਿਸ ਕੌਮ ਵਿੱਚ ਕੌਮੀ ਪਿਆਰ ਨਹੀਂ ਰਹਿੰਦਾ ਅਤੇ ਫੁੱਟ ਅਵਸਥੀ ਹੈ, ਉਸਦਾ ਅੰਤ ਇਹੀ ਹੁੰਦਾ ਹੈ। ਪਾਠਕ ਜੀ, ਕੀ ਤੁਹਾਨੂੰ ਪਤਾ ਹੈ ਜਿੱਥੇ ਇਸ ਵੇਲੇ 4 ਸੱਦਾ ਅਤੇ ਪ੍ਰਾਗ ਦੇ ਪਿੰਡ ਹਨ? ਇੱਥੇ ਪੁਸ਼ਕਰਾਵਤੀ ਨਾਮੀ ਭਾਰੀ ਨਗਰ ਹੁੰਦਾ ਸੀ। ਕੀ ਆਪ ਨੂੰ ਪਤਾ ਹੈ ਕਿ ਜਿੱਥੇ ਅੱਜ ਕੱਲ੍ਹ ਸ਼ਾਹਬਾਜ਼ ਗੜੀ ਹੈ ਅਤੇ ਅਸ਼ੋਕ ਦਾ ਭਾਰੀ ਪੱਥਰ ਪਿਆ ਹੈ, ਉਸ ਦਾ ਨਾਮ ਕਦੇ ਵਰਸ਼ਾਪੁਰਾ ਅਤੇ ਪੋਲੁਸ਼ੂ ਸੀ? ਇਸ ਦੇ ਲਾਗ ਦੇ ਟਿੱਲੇ ਉੱਤੇ ਮੰਦਰ ਸਨ ਅਤੇ ਰਾਜਕੁਮਾਰ ਵਿਸ਼ਵਾਂਤਰਾ ਦੇ ਆਪਣੇ ਦੇਸ਼ ਨਿਕਾਲੇ ਦੇ ਦਿਨ ਕੱਟਣ ਦੀ ਇੱਥੇ ਕੰਦਰਾ ਹੈ ਸੀ। ਇੱਥੇ ਹੀ ਇਸ ਰਾਜਾ ਨੇ ਚਿੱਟਾ ਹਾਥੀ ਦਾਨ ਕੀਤਾ ਸੀ, ਫਿਰ ਰੱਥ ਦਾਨ ਕੀਤਾ ਸੀ, ਫਿਰ ਪੁੱਤਰ ਦਾਨ ਕਰ ਦਿੱਤੇ ਅਤੇ ਨਿਰਦਈ ਬ੍ਰਾਹਮਣ ਜੋ ਇਹ ਤਸੀਹੇ ਦੇ ਰਿਹਾ ਸੀ ਉਹਨਾਂ ਬੱਚਿਆਂ ਨੂੰ ਮਾਰਦਾ ਹੈ ਅਤੇ ਖੂਨ ਟਪਕ ਕੇ ਧਰਤੀ ਲਾਲ ਹੋ ਜਾਂਦੀ ਹੈ। ਇਹਨਾਂ ਘਟਨਾਵਾਂ ਦੇ ਧਰਤੀ ਵਿੱਚੋਂ ਨਿਕਲੇ ਪੱਥਰਾਂ ਉੱਤੇ ਉੱਕਰੇ ਚਿੱਤਰ ਬ੍ਰਿਟਿਸ਼ ਅਜਾਇਬ ਘਰ ਵਿੱਚ ਪਏ ਹਨ ਅਤੇ ਉਹਨਾਂ ਦਾ ਉਤਾਰਾ ਕਲਕੱਤੇ ਦੇ ਅਜਾਇਬ ਘਰ ਵਿੱਚ ਪਿਆ ਹੈ। ਕਿਆ ਆਪ ਨੂੰ ਯਾਦ ਹੈ ਕਿ ਇਹ ਸ਼ਾਹਬਾਜ਼ ਗੜੀ ਕਦੇ, ਜਦੋਂ ਆਪਣਾ ਨਾਮ ਪੋਲਸ਼ੂ ਸਤਾਉਂਦੀ ਸੀ, ਐਸੀ ਸੁੰਦਰ ਅਤੇ ਰਮਣੀਕ ਜਗ੍ਹਾ ਸੀ ਕਿ ਚੀਨੀ ਮੁਸਾਫਰ ਸੌਂਗਯੂਨ ਅੱਖੀ ਦੇਖ ਕੇ ਉਹ ਲਿਖਦਾ ਹੈ, ਖੁਸ਼ਨੁਮਾ ਚਸ਼ਮੇ ਅਤੇ ਸੁਆਦੀ ਫਲ ਇੱਥੇ ਉਹ ਹਨ ਜੋ ਧਰਮ ਪੁਸਤਕਾਂ ਵਿੱਚ ਲਿਖੇ ਹਨ। ਵਾਦੀਆਂ ਸੁਹਾਵਣੀਆਂ ਗਰਮ ਹਨ ਅਤੇ ਦਰਖਤ ਸਿਆਲੇ ਵੀ ਹਰੇ ਰਹਿੰਦੇ ਹਨ। ਠੰਡੀ ਹਵਾ ਝੁਲਦੀ ਹੈ, ਪੰਛੀ ਗਾਉਂਦੇ ਹਨ ਅਤੇ ਤ੍ਰਿਥੀਆਂ ਫੁੱਲਾਂ ਦੇ ਫਰਸ਼ਾਂ 'ਤੇ ਝੂਮਦੀਆਂ ਹਨ। ਕੀ ਤੁਹਾਨੂੰ ਯਾਦ ਹੈ ਕਿ ਕੋਲ ਖੜ੍ਹੇ ਕੜਾਮਾਰ ਪਹਾੜ ਦਾ ਨਾਮ ਭੀਮ ਦੇਵੀ ਪਰਬਤ ਸੀ, ਜਿੱਥੇ ਸਾਰਾ ਹਿੰਦ ਅਮਰਨਾਥ ਦੇ ਮੰਦਰ ਵਾਂਗੂ ਯਾਤਰਾ ਕਰਨ ਆਇਆ ਕਰਦਾ ਸੀ? ਇਸ ਦੇ ਪੂਰਬਲੇ ਦਾਮਨ ਹੇਠ ਜੋ ਸ਼ਿਵਾ ਪਿੰਡ ਹੈ, ਕਿ ਆਪ ਨੂੰ ਯਾਦ ਹੈ ਕਿ ਇੱਥੇ ਭਾਰੀ ਸ਼ਿਵ ਮੰਦਰ ਸੀ ਔਰ ਸ਼ਿਵ ਤੋਂ ਹੀ ਹੁਣ ਤੱਕ ਸ਼ੇਵਾ ਨਾਮ ਜਾਰੀ ਹੈ? ਇਸ ਤਰ੍ਹਾਂ ਗੰਧਾਰ ਵਿੱਚ ਹੁਣ ਜੋ ਢੇਰੀਆਂ ਪਈਆਂ ਹਨ, ਜੈਸੇ ਪਰੀਅਨ ਢੇਰੀ, ਸਰਾਏ ਪੱਖੋ ਢੇਰੀ, ਸ਼ਾਹ ਜੀ ਕੀ ਢੇਰੀ ਅਤੇ ਹੋਰ ਨਾਮ ਸਦਾਉਂਦੀਆਂ ਹਨ। ਪੁਰਾਣੇ ਮੰਦਰਾਂ, ਬੁੱਧ ਅਸਥਾਨਾਂ ਅਤੇ ਸ਼ਹਿਰਾਂ ਦੇ ਖੰਡਰ ਹਨ, ਨਹੀਂ ਖੰਡਰ ਵੀ ਢਹਿ ਢੇਰੀ ਹੋ ਚੁੱਕੇ ਅਤੇ ਢੇਰੀਆਂ ਹੀ ਰਹਿ ਗਈਆਂ ਹਨ। ਬਾਲਾ ਹਿਸਾਰ ਦਾ ਉੱਚਾ ਥਾਂ, ਜਿਸ ਤੋਂ ਕਦੇ ਖਾਲਸਾ ਜੀ ਆਪਣੇ ਰਾਜ ਸਮੇਂ ਕਿਲ੍ਹੇ ਦਾ ਕੰਮ ਲੈਂਦੇ ਰਹੇ, ਬੁੱਧ ਜੀ ਦੇ ਅੱਖੀਆਂ ਦਾਨ ਕਰਨ ਦਾ ਇੱਕ ਅਦੁੱਤੀ ਮੰਦਰ ਸੀ। ਫਾਹਯਾਨ ਚੀਨੀ ਮੁਸਾਫਰ ਲਿਖਦਾ ਹੈ ਕਿ ਇਹ ਚਾਂਦੀ ਅਰ ਸੋਨੇ ਨਾਲ ਜੜਤ ਸੀ। ਸਮੇਂ ਨੇ ਕਿਸ ਤਰ੍ਹਾਂ ਚਾਦਰਾਂ ਵਲੇਟੀਆਂ ਹਨ, ਹਿੰਦੂ ਪ੍ਰਤਾਪ ਦੇ ਸਮੇਂ ਦਾ ਕੋਈ ਮੁਸ਼ਕ ਵੀ, ਬੁੱਧ ਸਮੇਂ ਦੇ ਪ੍ਰਤਾਪ ਦਾ ਸਿਵਾਏ ਢੇਰੀਆਂ ਦੇ ਕੋਈ ਵਜੂਦ ਨਹੀਂ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਇੱਥੇ ਕਦੇ ਸਿਵਾਏ ਯੂਸਫਜ਼ਈ ਅਤੇ ਹੋਰ ਪਠਾਣਾਂ ਦੇ ਕੋਈ ਵਸਦਾ ਹੀ ਨਹੀਂ ਸੀ ਅਤੇ ਜੋ ਪਿੰਡ ਵਿੱਚ ਟਾਵੇਂ ਟਾਵੇਂ ਹਿੰਦੀ ਦਿਸਦੇ ਹਨ, ਮੁਸਾਫਰ ਲੱਗਦੇ ਹਨ। ਮਾਨੋ ਇਹਨਾਂ ਨੂੰ ਪਠਾਣ ਜ਼ਿਮੀਂਦਾਰ ਆਪਣੇ ਸ਼ਾਹੂਕਾਰੇ ਦੇ ਲੇਖੇ ਪੱਤੇ ਦੇ ਕੰਮਾਂ ਲਈ ਲੋੜ ਦੇ ਕਾਰਨ ਰੱਖਦੇ ਹਨ, ਜਾਂ ਉਹ ਲੋਕ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਸੇ ਸਨ। ਹਿੰਦੁਸਤਾਨ ਦਾ ਹਰ ਫਤਿਹ ਕਰਨ ਵਾਲਾ ਇਸੇ ਰਸਤੇ ਆਇਆ, ਆਰੀਏ ਆਪ ਇਸੇ ਰਸਤੇ ਆਏ, ਸਿਕੰਦਰ ਇਸੇ ਰਸਤੇ ਆਇਆ, ਸਿਥੀਅਨ ਅਤੇ ਹੋਰ ਯਵਨ ਅਤੇ ਅਸੁਰ ਇਸੇ ਰਾਹ ਆਏ, ਅੰਤ ਅਫਗਾਨ ਅਤੇ ਮੁਗਲ ਇਸੇ ਰਾਹ ਆਏ ਅਤੇ ਇਹ ਗੰਧਾਰ ਦੀ ਧਰਤੀ ਦਰਵਾਜ਼ਾ ਹੋਣ ਕਰਕੇ ਸਭ ਤੋਂ ਵਧੀਕ ਉਤਰਾਅ ਚੜ੍ਹਾਅ ਦੇਖਦੀ ਅਤੇ ਉੱਜੜਦੀ ਵਸਤੀ ਰਹੀ ਹੈ। ਸ਼ਾਹਬਾਜ਼ ਗੜੇ ਰਾਜਾ ਅਸ਼ੋਕ ਦਾ ਇੱਕ ਪੱਥਰ ਪਿਆ ਹੈ, ਜਿਸ ਪਰ ਉਹਨਾਂ ਦਾ ਇੱਕ ਹੁਕਮਨਾਮਾ ਉੱਕਰਿਆ ਪਿਆ ਹੈ। ਅਸਲ ਵਿੱਚ ਇਹੀ ਪੰਜਾਬ ਦਾ ਪੁਰਾਣਾ ਰਸਤਾ ਸੀ। ਹਿੰਦੂ ਅਤੇ ਬੋਧੀ ਸਮੇਂ ਪਹਾੜਾਂ ਦੇ ਲਾਗ ਲਾਗ ਸ਼ਾਹੀ ਸੜਕ ਜਾਂਦੀ ਸੀ, ਕਿਉਂਕਿ ਇਹਨਾਂ ਥਾਵਾਂ 'ਤੇ ਦਰਿਆਵਾਂ ਦੇ ਪਾੜ ਛੋਟੇ ਹੁੰਦੇ ਸਨ, ਪਾਰ ਹੋਣਾ ਸੌਖਾ ਹੁੰਦਾ ਸੀ। ਜੇ ਕਦੇ ਕੋਈ ਜਮਨਾ ਕਿਨਾਰੇ ਕਾਲਸੀ ਦੇ ਕੋਲ ਵਾਰ ਪਿਆ ਅਸ਼ੋਕ ਰਾਜਾ ਦਾ ਪੱਥਰ, ਤੇ ਇੱਥੇ ਸ਼ਾਹਬਾਜ਼ ਗੜੇ ਪਿਆ ਅਸ਼ੋਕ ਪੱਥਰ ਆਪ ਤੱਕ ਲਵੇ ਤਾਂ ਉਹ ਸਮਝਦਾ ਹੈ ਕਿ ਪਹਾੜਾਂ ਦੇ ਪੈਰ ਦੇ ਲਾਗ ਲਾਗ ਸ਼ਾਹਰਾਹ ਜਾਂ ਵੱਡੀ ਸੜਕ ਇਸੇ ਲੀਕੇ ਟੁੱਟੀ ਜਾਂਦੀ ਹੋਊ, ਕਿਉਂਕਿ ਮਹਾਰਾਜਿਆਂ ਦੇ ਫਰਮਾਨ ਸ਼ਾਹੀ ਰਾਹਾਂ 'ਤੇ ਹੀ ਲਾਏ ਜਾਂਦੇ ਸਨ। ਲਗਭਗ ਉਸੇ ਲੀਕੇ ਰਾਹੇ ਜਾਣ ਦਾ ਸੰਕਲਪ ਧਾਰ ਕੇ ਸਾਡਾ ਇਹ ਦਲੇਰ ਜੱਥਾ ਟੁਰਿਆ ਸੀ। ਅਟਕਦੇ ਕਿਲੇ ਪਾਸੋਂ ਲੰਘਣ ਦੀ ਮਨਸ਼ਾ ਨਹੀਂ ਸੀ, ਉੱਥੇ ਮਰਹੱਟੇ ਸੁਣੀਂਦੇ ਸਨ, ਇਸ ਕਰਕੇ ਉੱਤੋਂ ਉੱਤੋਂ ਟੁਰਦੇ ਗਏ। ਜਦੋਂ ਇਹ ਸਿੰਧ ਦੇ ਕਿਨਾਰੇ ਅੱਪੜੇ ਤਾਂ ਇਹਨਾਂ ਨੂੰ ਹੇਠਾਂ ਵਾਰ ਕੁਛ ਦੂਰ ਅਤੇ ਐਨ ਦਰਿਆ ਦੇ ਕਿਨਾਰੇ ਕੁਛ ਆਦਮੀਆਂ ਦਾ ਝੁੰਡ ਜਿਹਾ ਦਿਸਿਆ ਅਤੇ ਕੁਛ ਗਾਉਣ ਦੀ ਆਵਾਜ਼ ਆਈ। ਜਸਵੰਤ ਸਿੰਘ ਨੇ ਸਿਆਣ ਕਰ ਲਿਆ ਕਿ ਇਹ ਸਿੱਖਾਂ ਦਾ ਸਮਾਗਮ ਹੈ। ਉਸ ਦੇ ਚਿੱਤ ਆਈ ਕਿ ਆਗਾ ਖਾਨ ਨੂੰ ਸਿੱਖਾਂ ਦੇ ਕੀਰਤਨ ਦਾ ਇਹ ਨਜ਼ਾਰਾ ਦਿਖਾਵੇ, ਸੋ ਉੱਪਰ ਵਾਰ ਡੇਰਾ ਕਰ ਦਿੱਤਾ ਅਤੇ ਨੌਕਰ ਘੱਲਿਆ ਕਿ ਸੂਹ ਲਿਆਵੇ ਉੱਥੇ ਕੀ ਹੈ। ਉਹ ਪਤਾ ਲਿਆਇਆ ਕਿ 10-20 ਸਿੱਖਾਂ ਸਿੱਖਣੀਆਂ ਦਾ ਦੀਵਾਨ ਸਜ ਰਿਹਾ ਹੈ, ਵਿੱਚ ਕੜਾ ਪ੍ਰਸ਼ਾਦ ਦੀ ਪ੍ਰਾਂਤ ਧਰੀ ਹੈ ਅਤੇ ਸਾਰੇ ਕੀਰਤਨ ਕਰ ਰਹੇ ਹਨ। ਥੋੜ੍ਹੀ ਦੇਰ ਸਲਾਹ ਦੇ ਮਗਰੋਂ ਲੱਤਾ ਸਿੰਘ ਅਤੇ ਨੌਕਰ ਅਤੇ ਸਾਈਂ ਡੇਰੇ ਰਹੇ, ਪਰ ਜਸਵੰਤ ਸਿੰਘ ਸਿੱਖੀ ਲਿਬਾਸ ਪਹਿਨ ਕੇ ਅਰਾਗਾ ਖਾਨ ਨੂੰ ਵੀ ਪਹਿਲੀ ਵਾਰ ਸਿੱਖੀ ਲਿਬਾਸ ਪਹਿਨਾ ਕੇ ਦੀਵਾਨ ਵਿੱਚ ਜਾ ਬੈਠੇ। ਸਿੰਘਾਂ ਨੇ ਇੱਕ ਨੂੰ ਸਿੰਘ ਅਤੇ ਦੂਏ ਨੂੰ ਸਹਿਜਧਾਰੀ ਸਮਝ ਕੇ ਆਦਰ ਦਿੱਤਾ। ਸ਼ਬਦ ਕੀਰਤਨ ਦੇ ਮਗਰੋਂ ਅਰਦਾਸਾ ਹੋਇਆ। ਅਰਦਾਸੇ ਤੋਂ ਜਸਵੰਤ ਸਿੰਘ ਨੂੰ ਪਤਾ ਲੱਗਾ ਕਿ ਮਾਮਲਾ ਇਹ ਹੈ ਕਿ ਕਿਸੇ ਇੱਕ ਤੁਰਕਾਨੀ ਹਮਲੇ ਦੀ ਵਾਪਸੀ ਪਰ ਲੁੱਟਮਾਰ ਦੇ ਮਾਲ ਦੇ ਨਾਲ ਕਈ ਬੇੜੀਆਂ ਹਿੰਦੂ ਕੈਦੀਆਂ ਦੀਆਂ ਇੱਥੋਂ ਪਾਰ ਹੋ ਰਹੀਆਂ ਸਨ, ਕਿ ਉਹਨਾਂ ਵਿੱਚ ਇੱਕ ਸਿੱਖ ਕੰਨਿਆ ਵੀ ਹੱਥ ਪੈਰ ਬੱਧੀ ਹੋਈ ਜਾ ਰਹੀ ਸੀ। ਇਹ ਲੜਕੀ ਰਸਤੇ ਵਿੱਚ ਸਭਨਾਂ ਨੂੰ ਉੱਦਮ ਦਾ ਉਪਦੇਸ਼ ਦਿੰਦੀ ਸੀ। ਮਰਦ ਤੀਵੀਂ ਸਭ ਨੂੰ ਕਹਿੰਦੀ ਸੀ ਕਿ ਚੁੱਪ ਚਾਪ ਬੱਕਰੀਆਂ ਵਾਂਗੂ ਆਪਣੇ ਕਸਾਈ ਦੇ ਮਗਰ ਕਿਉਂ ਜਾ ਰਹੀਆਂ ਹੋ, ਕਿਉਂ ਨਹੀਂ ਲੜਦੇ ਅੜਦੇ ਮਰਦੇ ਮਾਰਦੇ, ਗੁਲਾਮੀ ਵਿੱਚ ਜਾ ਰਹੇ ਹੋ, ਗੁਲਾਮੀ ਦਾ ਜੀਵਨ ਮੌਤ ਤੋਂ ਬੁਰਾ ਸਿਰੇ ਆ ਰਿਹਾ ਹੈ, ਉਸ ਜੀਵਨ ਦਾ ਕੀ ਲਾਭ ਹੈ, ਲੜਨ ਨਾਲ ਮੌਤ ਹੈ। ਸੋ ਉਹ ਮੌਤ ਜੋ ਖੁੱਲ੍ਹ ਲਈ ਆ ਜਾਵੇ ਉਸ ਜੀਵਨ ਤੋਂ ਜੋ ਗੁਲਾਮੀ ਵਿੱਚ ਬੀਤੇ ਸ੍ਰੇਸ਼ਟ ਹੈ। ਇਹ ਉਪਦੇਸ਼ ਕਦੇ ਅਸਰ ਕਰਦਾ ਸੀ, ਅਰ ਕੈਦੀ ਵਿਟਰ ਖਲੋਂਦੇ ਅਤੇ ਕੈਦ ਪਾਉਣ ਵਾਲੇ ਜਰਵਾਣਿਆਂ ਨਾਲ ਟੱਕਰ ਹੋ ਜਾਂਦੀ ਸੀ। ਕਦੇ ਮਰਦੇ ਫਟੀਂਦੇ, ਪਰ ਕੈਦ ਪਾਉਣ ਵਾਲੇ ਵੀ ਕਈ ਜ਼ਖਮੀ ਹੁੰਦੇ, ਕਦੇ ਕੋਈ ਮਰ ਵੀ ਜਾਂਦਾ। ਅੰਤ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਕੈਦੀਆਂ ਵਿੱਚ ਇੱਕ ਸਿੱਖ ਕੁੜੀ ਹੈ, ਅਸੀਂ ਜਾਲ ਫਾਹੀਆਂ ਮੱਛੀਆਂ ਦੇ ਢੇਰ ਵਿੱਚ ਇੱਕ ਨਿਹੰਗ ਮਗਰਮੱਛ ਦਾ ਬੱਚਾ ਵੀ ਲਿਜਾ ਰਹੇ ਹਾਂ। ਸੋ ਉਹ ਉਸ ਪਰ ਕਰੜਾਈ ਬਹੁਤ ਕਰਦੇ ਸੀ ਅਤੇ ਉਸ ਦੇ ਹੱਥ ਪੈਰ ਬੰਨ੍ਹ ਦਿੱਤੇ ਸੀ। ਹੁਣ ਇੱਥੋਂ ਕੁਵਾਰ ਅੱਪੜ ਕੇ ਸਲਾਹ ਠਹਿਰੀ ਕਿ ਇਸ ਨੂੰ ਇੱਥੇ ਹੀ ਮੁਸਲਮਾਨ ਬਣਾ ਲਈਏ। ਸੋ ਉਸਨੂੰ ਹੁਕਮ ਦਿੱਤਾ ਗਿਆ, ਪਰ ਉਸਨੇ ਨਾ ਮੰਨਿਆ। ਕਾਜੀ ਆਇਆ, ਬਹਿਸ ਛਿੜੀ। ਉਸ ਨਿਰਭੈ ਕੁਮਾਰੀ ਨੇ ਉਹ ਸੁਣਾਈਆਂ ਕਿ ਜਰਵਾਣਿਆਂ ਤੋਂ ਕੁਛ ਬਣ ਨਾ ਪਈ, ਛੇਕੜ ਨੌਬਤ ਮਾਰ ਕੁਟਾਈ 'ਤੇ ਪੜੀ। ਜਦ ਕੁਛ ਪੇਸ਼ ਨਾ ਗਈ ਤਾਂ ਜ਼ਾਲਮਾਂ ਨੇ ਕੰਨਿਆ ਚਾ ਕੇ ਦਰਿਆ ਵਿੱਚ ਸੁੱਟ ਦਿੱਤੀ। ਉਹ ਸੂਰਮਿਆਂ ਦੀ ਵੰਸ਼ ਬੀਰਾ ਖਲਾਸੀ ਪਾ ਗਈ, ਸਰੀਰ ਦੀ ਕੈਦ ਤੋਂ ਅਤੇ ਜਰਵਾਣਿਆਂ ਦੀ ਬੰਦ ਤੋਂ ਸੁਖੀ ਅਤੇ ਸੁਤੰਤਰ ਗਈ ਸਾਈਆਂ ਜੀ ਦੇ ਦੇਸ਼। ਕੈਦ ਪਾਉਣ ਵਾਲੇ ਅਤੇ ਕੈਦੀ ਪਿਸ਼ਾਵਰ ਨੂੰ ਟੁਰ ਗਏ ਅਤੇ ਇਹ ਸਾਰਾ ਮਾਜ਼ਰਾ ਉੱਥੇ ਉਸ ਇਲਾਕੇ ਵਿੱਚ ਪ੍ਰਸਿੱਧ ਹੋ ਗਿਆ। ਇਲਾਕੇ ਦੇ ਸਿੱਖਾਂ ਨੇ, ਜੋ ਦੂਰ ਨੇੜੇ ਬਹੁਤ ਸਨ, ਇਹ ਖਬਰ ਸੁਣ ਪਾਈ ਅਤੇ ਇੱਥੇ ਇਕੱਠੇ ਹੋਏ। ਲੋਸ ਤਾਂ ਕੀ ਲੱਭਣੀ ਸੀ, ਪਰ ਕੜਾ ਪ੍ਰਸ਼ਾਦ ਕੀਤਾ ਅਤੇ ਬੀਬੀ ਦਾ ਅਰਦਾਸਾ ਸੋਧਿਆ। ਤਦ ਤੋਂ ਹਰ ਸਾਲ ਨੇੜੇ ਤੇੜੇ ਦੇ ਸਿੰਘ ਇਸੇ ਥਾਂ ਇਕੱਠੇ ਹੋ ਕੇ ਕੀਰਤਨ ਕਰਦੇ ਅਤੇ ਕੜਾ ਪ੍ਰਸ਼ਾਦ ਵਰਤਾਉਂਦੇ ਅਤੇ ਬੀਬੀ ਦਾ ਅਰਦਾਸਾ ਸੋਧਦੇ ਸੀ। ਭਾਵੇਂ ਜਦੋਂ ਖਬਰ ਮਿਲੀ ਸੀ ਬੀਬੀ ਦੇ ਨਾਮ ਗ੍ਰਾਮ ਦਾ ਪਤਾ ਨਹੀਂ ਸੀ, ਕੇਵਲ ਦੇਸ਼ ਦੇ ਪਠਾਣਾ ਪਾਸੋਂ ਇਸ ਸਿੱਖ ਕੰਨਿਆ ਦੇ ਸਾਕੇ ਦੀ ਕਥਾ ਸੁਣ ਪਾਈ ਸੀ। ਪਰ ਪੰਥ ਦੇ ਢੰਡਾਊ ਫਕੀਰ ਸੂਈਆਂ ਦੀ ਪੜਤਾਲ ਦੇ ਵੇਰਵੇ ਮੇਲਣ ਤੋਂ ਹੁਣ ਤੱਕ ਪਤਾ ਨਿਕਲ ਚੁੱਕਾ ਸੀ ਕਿ ਇਹ ਕੰਨਿਆ ਕੜਥਲ ਦੇ ਕਿਸੇ ਉੱਘੇ ਘਰਾਣੇ ਵਿੱਚੋਂ ਸੀ ਜੋ ਸਿੱਖੀ ਸਦਕ ਵਿੱਚ ਪੂਰਾ ਸੀ। ਇਸ ਦੇ ਪਿਤਾ ਜੀ ਹੀ ਸਿੰਘ ਸਜੇ ਸਨ ਅਤੇ ਕਿਸੇ ਜੰਗ ਵਿੱਚ ਸ਼ਹੀਦ ਹੋਏ ਸਨ। ਮਾਂ ਅਤੇ ਇਹ ਕੰਨਿਆ ਆਪਣੇ ਗਿਰਾਂ ਤੋਂ ਗੁਜਰਾਤ ਸ਼ਹਿਰ ਕਿਸੇ ਮੁਕਾਣ ਜਾ ਰਹੀਆਂ ਸਨ ਕਿ ਲੰਘ ਰਹੇ ਪਠਾਣੀ ਦਲ ਨੇ ਇਹ ਕੰਨਿਆ ਕਿਸੇ ਤਰ੍ਹਾਂ ਕਾਬੂ ਆ ਗਈ, ਕੈਦੀਆਂ ਦੇ ਦਲ ਵਿੱਚ ਸ਼ਾਮਲ ਕੀਤੀ ਗਈ। ਇਸ ਕੰਨਿਆ ਦੇ ਇਤਨੇ ਲਫ਼ਜ਼ ਸਿੰਘਾਂ ਨੇ ਜਸਵੰਤ ਸਿੰਘ ਨੂੰ ਦੱਸੇ ਕਿ ਸਾਡੇ ਇਲਾਕੇ ਦੇ ਪਠਾਣ ਕਹਿੰਦੇ ਹਨ ਕਿ ਆਪਣੇ ਸਾਥੀ ਕੈਦੀਆਂ ਨੂੰ ਕਹਿੰਦੀ ਹੁੰਦੀ ਸੀ ਕਿ ਹੋਰ ਕੁਛ ਨਹੀਂ ਸਰਿਆ, ਜੇ ਤਾਂ ਛਾਲਾਂ ਮਾਰ ਕੇ ਡੁੱਬ ਹੀ ਮਰੋ। ਸਤਲੁਜ, ਬਿਆਸ, ਰਾਵੀ, ਚਨਾ, ਜੇਹਲਮ, ਸਿੰਧ, ਲੁੰਡਾ, ਸੱਤ ਦਰਿਆ ਰਸਤੇ ਵਿੱਚ ਪੈਂਦੇ ਹਨ। ਆਗਾ ਖਾਂ ਦੇ ਦਿਲ ਵਿੱਚ ਇਹ ਹਾਲ ਸੁਣ ਕੇ ਗੱਚ ਚੜ੍ਹੇ ਅਤੇ ਆਪਣੀ ਮਾਂ ਦੀ ਕੈਦ ਅਤੇ ਆਪਣੇ ਕੁੱਛੜ ਕੈਦ ਵਿੱਚ ਜਾਣ ਦੇ ਨਕਸ਼ੇ ਅੱਖਾਂ ਅੱਗੇ ਫਿਰਨ, ਵਲਵਲੇ ਦਾ ਜੋਸ਼ ਉੱਠੇ ਅਤੇ ਬੇਵਸਾ ਹੱਥ ਤਲਵਾਰ ਦੀ ਮੁੱਠ 'ਤੇ ਪਵੇ। ਪਰ ਅੱਗੇ ਸਾਰੇ ਵੀਰ ਭਰਾ ਵੇਖ ਕੇ ਹੱਥ ਠੰਬਰ ਅਤੇ ਖੂਨ ਸਰਦੀ ਖਾਵੇ। ਇਸ ਤਰ੍ਹਾਂ ਜੋਸ਼ ਉੱਠਦਾ ਠਰਦਾ ਉੱਠਦਾ ਠਰਦਾ ਨੀਵਾਂ ਹੋ ਆਇਆ। ਫਿਰ ਸਿੱਖੀ ਪਿਆਰ ਦਾ ਨਕਸ਼ਾ ਨੈਣੀ ਨੀਰ ਲੈ ਆਇਆ, ਆਖੇ ਵਾਹ ਓਏ ਦਾਤਿਆ, ਐਸੀ ਸੂਰਮਾ ਕੌਮ ਬਣਾਉਣ ਵਾਲਿਆ ਤੂੰ ਧੰਨ ਹੈ। ਇੱਕ ਕੈਦ ਪਈ ਜਾਣੀ ਨਾ ਪਛਾਣੀ ਨਾ ਅੱਖੀ ਡਿੱਠੀ ਨਾ, ਸ਼ਹੀਦ ਹੋਈ ਸੁਣ ਕੇ ਇਹ ਲੋਕ ਹਰ ਸਾਲ ਇਕੱਠੇ ਹੁੰਦੇ ਕੀਰਤਨ ਕਰਦੇ ਅਤੇ ਉਸ ਲਈ ਅਰਦਾਸਾਂ ਸੋਧਦੇ ਹਨ। ਇਹ ਕੌਮ ਹੈ ਕਿ ਇੱਕ ਪਰਿਵਾਰ ਹੈ, ਇਹ ਇੱਕ ਮਜ਼ਹਬ ਹੈ ਕਿ ਇੱਕ ਕੁਟੰਬ ਹੈ। ਕੈਸਾ ਪਿਆਰ ਦਾ ਨਕਸ਼ਾ ਹੈ, ਕੈਸਾ ਮੁਹੱਬਤ ਦਾ ਚਿੱਤਰ ਹੈ। ਸ਼ੁਕਰ ਹੈ ਕਿ ਮੇਰੀਆਂ ਰਗਾਂ ਵਿੱਚ ਇਹੋ ਪਵਿੱਤਰ ਖੂਨ ਹੈ, ਸ਼ੁਕਰ ਹੈ ਕਿ ਇਸੇ ਪਵਿੱਤਰ ਖੂਨ ਨੇ ਮੈਨੂੰ ਆਪਣਿਆਂ ਵਿੱਚ ਖਿੱਚ ਲਿਆ ਹੈ, ਸ਼ੁਕਰ ਹੈ ਕਿ ਸਿੱਖ ਖੂਨ ਸਿੱਖੀ ਵੱਲ ਆਇਆ ਹੈ। ਪਰ ਓਪਰੇ ਖੂਨ ਵਿੱਚ ਰਲ ਕੇ ਜ਼ੁਲਮ ਦੇ ਤੱਕੇ ਵੱਲ ਕੈਦ ਪਾਉਣ ਅਤੇ ਤਬਾਹ ਕਰਨ ਵੱਲ ਨਹੀਂ ਗਿਆ। ਕੜਾਹ ਪ੍ਰਸ਼ਾਦ ਦਾ ਗੱਫਾ ਲੈ ਕੇ ਔਰ ਆਪਣੇ ਵਤਨੀ ਭਰਾਵਾਂ ਦੇ ਪਹਿਲੇ ਦਿਸੇ ਇਕੱਠ ਦੇ ਪਹਿਲੇ ਦਰਸ਼ਨ ਕਰਕੇ ਆਗਾ ਖਾਂ ਖਿੜ ਗਿਆ। ਸਾਰੇ ਸਿੱਖ ਉਸਨੂੰ ਜੱਫੀਆਂ ਪਾ ਪਾ ਕੇ ਮਿਲਣ। ਸਤਵੰਤ ਕੌਰ ਨੇ, ਜੋ ਸਿੱਖਾਂ ਦੇ ਸੁਭਾਅ ਦੀ ਵਾਕਫ ਸੀ, ਆਪਣੇ ਅਫਗਾਨਿਸਤਾਨੋਂ ਟੁਰ ਉੱਥੋਂ ਤਾਈ ਦੇ ਅਪਣਨ ਮਾਤਰ ਦੇ ਅੱਤ ਸੰਖੇਪ 'ਚ ਇਹ ਹਾਲ ਦੱਸੇ, ਜਿਸ ਤੋਂ ਸਾਰੇ ਗਦਗਦ ਹੋਏ। ਸਤਵੰਤ ਕੌਰ ਨੂੰ ਰਤਾ ਪੈ ਨਹੀਂ ਸੀ ਕਿ ਅਸਾਂ ਆਪਣੇ ਮੋਟੇ ਮੋਟੇ ਹਾਲ ਕਿਉਂ ਦੱਸ ਦਿੱਤੇ ਹਨ, ਕਿਉਂਕਿ ਉਹ ਜਾਣਦੀ ਸੀ ਕਿ ਇਹ ਸਿੱਖ ਹਨ, ਅਸੀਂ ਸਿੱਖ ਹਾਂ, ਸਾਡਾ ਇਹਨਾਂ ਦਾ ਭੇਤ ਸਾਂਝਾ ਹੈ। ਜੋ ਬਾਤ ਇਹਨਾਂ ਨੂੰ ਪਤਾ ਹੈ, ਸਿੱਖੀ ਮੰਡਲ ਤੋਂ ਬਾਹਰ ਨਹੀਂ ਜਾਏਗੀ। ਸਿੱਖ ਕੌਮ ਵਿੱਚ ਇਸ ਸਮੇਂ ਕੋਈ ਸਿੱਖ ਤੁਰਕ ਕੌਮ ਦਾ ਸੁਹੀਆ ਬਣ ਕੇ ਆਪਣੀ ਕੌਮ 'ਤੇ ਉਹਨਾਂ ਨੂੰ ਭੇਤ ਦੱਸਣ ਦਾ ਕੰਮ ਨਹੀਂ ਸੀ ਕਰਦਾ। ਪਰੰਤੂ ਫਿਰ ਵੀ ਜਸਵੰਤ ਕੌਰ ਨੇ ਆਪਣੇ ਕੰਨਿਆ ਹੋਣ ਦਾ ਔਰ ਆਗਾ ਖਾਂ ਦੇ ਸ਼ਤਰੂਜੀਤ ਸਿੰਘ ਦੇ ਪੁੱਤਰ ਹੋਣ ਦਾ ਹਾਲ ਅਤੇ ਹੋਰ ਵੇਰਵੇ ਦੱਸਣੋਂ ਸੰਕੋਚ ਹੀ ਰੱਖਿਆ, ਕਿਉਂਕਿ ਆਪਣਾ ਭੇਤ ਤਾਂ ਉਹ ਅਜੇ ਤੱਕ ਲੁਕਾਈ ਰੱਖਣਾ ਹੀ ਯੋਗ ਸਮਝਦੀ ਸੀ।